ਜਿਸ ਨਾਲ ਇਹ ਦੌੜਿਆ ਜਾਂਦਾ ਮਨ, ਵਿਕਾਰਾਂ ਵੱਲ ਦੌੜਿਆ ਜਾਂਦਾ ਮਨ ਠਹਿਰ ਜਾਏ, ਰੁਕ ਜਾਏ।
ਕੌਣ ਉਪਦੇਸ਼ ਜਿਤ ਦੁੱਖ ਸੁਖ ਸਮ ਸਹਿਤਾ।
ਕੌਣ ਉਪਦੇਸ਼, ਕਿਹੜਾ ਉਪਦੇਸ਼ ਅਸੀਂ ਕਮਾਈਏ ਜਿਤ, ਜਿਸ ਕਰਕੇ ਦੁੱਖ ਸੁਖ ਸਮ ਬਰਾਬਰ ਸਹਿਤਾ ਸਹਿਣਾ ਆ ਜਾਏ, ਦੁੱਖ ਨੂੰ ਸੁਖ ਦੇ ਬਰਾਬਰ ਸਹਿਣਾ। ਸੁੱਖ ਤੇ ਅਸੀਂ ਵੈਲਕਮ ਕਰਦੇ ਹਾਂ, ਸਾਰੇ ਦਰਵਾਜ਼ੇ ਖੋਲ੍ਹ ਕੇ ਆ ਜਾ ਬਈ, ਕਿਧਰੇ ਪੱਜ ਨਾ ਨਾ ਰੁਕ ਜਾ, ਕਿਉਂਕਿ ਆਉਂਦਾ ਆਉਂਦਾ ਹੀ ਪਤਾ ਹੀ ਨਹੀਂ ਲੱਗਦਾ। ਖੁਸ਼ੀ ਹੁੰਦੀ ਹੈ ਕਿ ਸੁੱਖ ਆਇਆ, ਔਰ ਮਨ ਚਾਹਤ ਹੁੰਦੀ ਹੈ ਕੁਛ ਦੇਰ ਰਹਿ ਵੀ ਜਾਏ, ਟਿਕ ਵੀ ਜਾਏ, ਤੇ ਉਹਦੀ ਪਤਾ ਲੱਗਦਾ ਤੇ ਲੰਘ ਵੀ ਗਿਆ। ਸੁੱਖ ਦੁੱਖ ਜਿਹੜਾ ਸਮ ਕਰ ਸਹਿਣਾ ਸਿੱਖ ਜਾਏ, ਉਹ ਤੇ ਸੰਤ ਹੋ ਗਿਆ, ਉਹ ਤੇ ਗੁਰੂ ਹੋ ਗਿਆ, ਉਹ ਤੇ ਪਹੁੰਚ ਗਿਆ, ਉਹਨੇ ਪਾ ਲਿਆ। ਸੁੱਖ ਦੁੱਖ ਸਮ ਕਰ ਸਹਿਤਾ, ਇੱਕ ਬਰਾਬਰ ਜਿਹੜਾ ਸੁੱਖ ਤੇ ਦੁੱਖ ਨੂੰ ਜਾਣੇ,
ਕੌਣ ਸੋ ਚਾਲ ਜਿਤ ਪਾਰ ਬ੍ਰਹਮ ਤਿਆਏ, ਕਿਨ ਵਿਦ ਕੀਰਤਨ ਗਾਏ ਜੀਉ।
ਕੌਣ ਸੋ ਚਾਲ ਜਿਤ ਪਾਰ ਬ੍ਰਹਮ ਤਿਆਏ, ਚਾਲ ਕਹਿੰਦੇ ਨੇ ਜੀਵਨ ਜੀਣ ਦਾ ਢੰਗ, ਜੀਵਨ ਦੀ ਜੁਗਤੀ, ਜੀਵਨ ਬਿਤਾਵਣ ਦਾ ਢੰਗ। ਕੌਣ ਸੋ ਚਾਲ, ਜ਼ਿੰਦਗੀ ਦੀ ਚਾਲ। ਜ਼ਿੰਦਗੀ ਦੀ ਚਾਲ ਕੀ ਹੁੰਦੀ ਹੈ? ਅਮਲ, ਕਿਹੜੇ ਅਮਲ? ਜਿਤ, ਜਿਨ੍ਹਾਂ ਕਰਕੇ ਪਾਰ ਬ੍ਰਹਮ ਧਿਆਈ ਧਿਆਏ। ਜ਼ਿੰਦਗੀ ਜੀਣ ਦਾ ਢੰਗ ਆ ਜਾਏ, ਜਿਸ ਕਰਕੇ ਅਸੀਂ ਤੈਨੂੰ ਧਿਆਉਂਦੇ ਰਹੀਏ, ਇਹ ਕਿਸ ਤਰ੍ਹਾਂ ਸਿੱਖੀਏ? ਕੌਣ ਸੋ ਚਾਲ, ਇਹ ਚਾਲ ਕਿਹੜੀ ਹੈ? ਐਸਾ ਜ਼ਿੰਦਗੀ ਦਾ ਢੰਗ ਕਿਹੜਾ ਜਿਸ ਕਰਕੇ ਤੂੰ ਸਦਾ ਪਾਰ ਬ੍ਰਹਮ ਅਸੀਂ ਤੈਨੂੰ ਧਿਆਉਂਦੇ ਰਹੀਏ, ਸਿਮਰਦੇ ਰਹੀਏ। ਹਾਂਜੀ, ਕਿਨ ਵਿਦ ਕੀਰਤਨ ਗਾਏ ਜੀਓ, ਕਿਹੜਾ ਤਰੀਕਾ ਹੈ ਕਿ ਅਸੀਂ ਤੇਰਾ ਕੀਰਤਨ ਗਾਉਂਦੇ ਰਹੀਏ, ਅਸੀਂ ਤੇਰੀ ਕੀਰਤੀ ਕਰਦੇ ਰਹੀਏ, ਤੇਰੀ ਉਪਮਾ ਕਰਦੇ ਰਹੀਏ। ਹਾਂਜੀ,
ਗੁਰਮੁਖ
ਅਸ਼ਟਪਦੀਆਂ ਨੇ ਨਾ, ਤੂੰ ਦੇਖੋਗੇ ਅੰਕ ਚਾਰ ਆ ਗਿਆ, ਭਾਵ ਅੱਧਾ ਸ਼ਬਦ। ਇਹ ਸਨ ਸਵਾਲ, ਤੇ ਹੁਣ ਬਾਕੀ ਅੱਧਾ ਸ਼ਬਦ ਇੱਥੋਂ ਜਵਾਬ ਸ਼ੁਰੂ ਹੁੰਦੇ ਜਿਨ। ਹਾਂਜੀ, ਨੌਵੀਂ ਤੇ ਕੰਕਲੂਜਨ ਹੋਏਗਾ। ਅਸ਼ਟਪਦੀ ਚ ਨੌ ਵੀ ਹੋ ਸਕਦੇ ਨੇ, ਕਈਆਂ ਚ ਦਸ ਵੀ ਹੁੰਦੇ ਨੇ। ਅਮੂਮਨ ਅਸ਼ਟਪਦੀ ਦਾ ਮਤਲਬ ਹੀ ਹੁੰਦਾ ਹੈ ਅੱਠ ਅੰਗਾਂ ਵਾਲੀ, ਅਸ਼ਟ ਦਾ ਮਤਲਬ ਹੀ ਅੱਠ ਹੀ ਹੁੰਦਾ ਹੈ। ਉਂਝ ਕਈਆਂ ਚ ਅਸ਼ਟਪਦੀ ਚ ਦੇਖੋਗੇ ਦਸ ਦਸ ਤੱਕ ਅੰਗ ਵੀ ਚਲੇ ਜਾਂਦੇ ਨੇ, ਜ਼ਿਆਦਾ ਵੀ ਹੁੰਦੇ ਨੇ। ਹਾਂਜੀ,
ਗੁਰਮੁਖੀ ਮੁਕਤਾ ਗੁਰਮੁਖੀ ਜੁਗਤਾ।
ਹੁਣ ਤੁਸੀਂ ਪਹਿਲੀ ਤੁਕ ਨਾਲ ਇਹਨੂੰ ਕੰਪੇਅਰ ਕਰੋ ਤੇ ਉਸਦਾ ਐਨ ਜਵਾਬ ਹੋਏਗਾ। ਕੌਣ ਸੁਮੁਖਤਾ ਕੌਣ ਸੁਜੁਗਤਾ, ਤੂੰ ਕੀ ਆਖ ਰਹੇ ਨੇ? ਗੁਰਮੁਖੀ ਮੁਕਤਾ ਗੁਰਮੁਖੀ ਜੁਗਤਾ, ਗੁਰੂ ਦੀ ਸਿੱਖਿਆ ਤੋਂ ਹੀ ਮੁਕਤੀ ਹੈ, ਤੇ ਗੁਰੂ ਦੀ ਸਿੱਖਿਆ ਵਿੱਚ ਹੀ ਉਸ ਦੇ ਮਿਲਾਪ ਦੀ ਜੁਗਤ ਹੈ। ਗੁਰੂ ਦੀ ਸਿੱਖਿਆ ਵਿੱਚ ਹੀ ਮੁਕਤੀ ਹੈ, ਬੰਧਨਾਂ ਤੋਂ ਛੁਟਕਾਰਾ ਇਸੇ ਵਿੱਚ ਹੀ ਹੈ। ਹੋਰ ਕੋਈ ਉਪਰਾਲਾ ਕਰਨ ਦੀ ਲੋੜ ਨਹੀਂ। ਗੁਰੂ ਦੀ ਸਿੱਖਿਆ ਤੇ ਤੁਰੋ, ਬਾਣੀ ਪੜ੍ਹੋ, ਵਿਚਾਰੋ ਤੇ ਇਹ ਜੀਵਨ ਦੇ ਵਿੱਚ ਢਾਲ ਲਓ। ਇਸੇ ਨਾਲ ਹੀ ਮੁਕਤੀ ਹੈ, ਇਸੇ ਇਹੀ ਜੁਗਤੀ ਹੈ, ਇਸੇ ਨਾਲ ਹੀ ਮਿਲਾਪ ਹੈ। ਬੜਾ ਸਾਫ ਆਖ ਰਹੇ ਆਖਦੇ ਨੇ, ਗੁਰਮੁਖੀ ਮੁਕਤਾ ਗੁਰਮੁਖੀ ਜੁਗਤਾ। ਹਾਂਜੀ,
ਗੁਰਮੁਖੀ ਗਿਆਨੀ ਗੁਰਮੁਖੀ ਬਖਤਾ।
ਗੁਰੂ ਦੀ ਸਿੱਖਿਆ ਦੁਆਰਾ ਹੀ ਅੰਦਰ ਗਿਆਨ ਪ੍ਰਗਟ ਹੁੰਦਾ, ਅੰਦਰ ਚਾਨਣਾ ਉਸ ਮਾਲਕ ਦੀ ਜੋਤ ਦਾ ਗੁਰੂ ਦੀ ਸਿੱਖਿਆ ਦੁਆਰਾ। ਗੁਰਮੁਖੀ ਨੂੰ ਗੁਰੂ ਦੀ ਸਿੱਖਿਆ ਗਿਣੋ, ਇਸ ਤੋਂ ਵੱਧ ਕੁਝ ਨਹੀਂ। ਗੁਰਮੁਖੀ ਗੁਰੂ ਦੀ ਸਿੱਖਿਆ, ਗੁਰੂ ਦੀ ਸ਼ਰਨ ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼। ਗੁਰਮੁਖੀ ਬਖਤਾ, ਔਰ ਜੋ ਗੁਰੂ ਦੀ ਸਿੱਖਿਆ ਤੇ ਤੁਰ ਰਿਹਾ ਹੈ ਉਹ ਨਾਮ ਜਪ ਰਿਹਾ ਹੈ। ਇਸ ਤੋਂ ਵੱਧ ਕੋਈ ਕੰਨਾ ਫੂਕ ਦੇ ਨਾਲ ਨਾਮ ਨੇ, ਕੋਈ ਵੱਖਰੇ ਨਾਮ ਨੇ, ਇਹ ਨਾਮ ਨੇ। ਗੁਰੂ ਦੀ ਸਿੱਖਿਆ ਤੇ ਬਾਣੀ ਪੜ੍ਹ ਕੇ ਜਿਹੜਾ ਤੁਰ ਰਿਹਾ ਉਹ ਨਾਮ ਜਪ ਰਿਹਾ।
ਧੰਨ ਗਿਰਹੀ ਉਦਾਸੀ ਗੁਰਮੁਖੀ ਗੁਰਮੁਖੀ ਕੀਮਤ ਪਾਲੇ ਜੀਓ।
ਧੰਨ ਗਿਰਹੀ ਉਦਾਸੀ, ਇਕੱਠਾ ਪੜ੍ਹਨਾ ਜੇ, ਆਪਣੇ ਘਰ ਵਿੱਚ ਰਹਿੰਦਾ ਹੀ ਜਿਹੜਾ ਉਦਾਸ ਹੋ ਗਿਆ ਉਹ ਧੰਨ ਹੈ। ਕਹਿੰਦੇ ਨੇ ਜੰਗਲਾਂ 'ਚ ਜਾਣ ਵਾਲਾ ਉਹ ਉਦਾਸੀ ਨਹੀਂ ਹੈ, ਗਿਰਹੀ ਉਦਾਸੀ, ਗ੍ਰਹਿ ਵਿੱਚ ਰਹਿ ਕੇ ਜਿਹੜਾ ਉਦਾਸ ਹੋਣਾ ਸਿੱਖ ਗਿਆ। ਭਾਵ ਕੀ ਕਿ ਗ੍ਰਹਿਸਥੀ ਜੀਵਨ ਬਿਤਾਉਂਦਾ ਹੋਇਆ, ਦੁਨੀਆਂ ਦੀ ਕਾਰ ਵਿਹਾਰ ਕਰਦਾ ਹੋਇਆ ਜਿਹੜਾ ਸੰਸਾਰ ਤੋਂ ਉਦਾਸ ਰਹਿੰਦਾ ਹੈ, ਸੰਸਾਰ ਵਿੱਚ ਹੀ ਰਹਿੰਦਾ ਹੈ ਪਰ ਉਦਾਸ ਹੈ, ਘਰ ਵਿੱਚ ਹੀ ਰਹਿੰਦਾ ਹੈ ਪਰ ਜੁੜਿਆ ਉੱਥੇ, ਕਾਰ ਵਿਹਾਰ ਕਰ ਰਿਹਾ ਜ਼ਿੰਦਗੀ ਦੇ ਪਰ ਚਿੱਤ ਉੱਥੇ ਲੱਗਾ ਹੈ, ਉਹ ਉਦਾਸ। ਗ੍ਰਸਤ ਵਿੱਚ ਰਹਿੰਦਾ ਹੋਇਆ ਹੀ ਬੰਦਾ ਉਦਾਸ ਹੈ, ਜੰਗਲਾਂ ਵਿੱਚ ਜਾ ਕੇ ਉਦਾਸੀ ਨਹੀਂ ਹੁੰਦੀ। ਤੋ ਆਖਦੇ ਨੇ ਤਨ ਗਿਰ ਹੀ ਉਦਾਸੀ, ਤਨ ਗਿਰ ਹੀ ਉਦਾਸੀ ਕਿਵੇਂ ਹੁੰਦਾ ਹੈ? ਗੁਰਮੁਖੀ, ਗੁਰੂ ਦੀ ਸਿੱਖਿਆ ਤੋਂ, ਗੁਰੂ ਦੀ ਸਿੱਖਿਆ ਪਾ ਕੇ ਘਰ ਵਿੱਚ ਬੈਠਾ ਹੀ ਇਨਸਾਨ ਉਦਾਸੀ ਨੇ। ਗੁਰਮੁਖੀ ਕੀਮਤ ਪਾਏ, ਗੁਰੂ ਦੀ ਸਿੱਖਿਆ ਦੁਆਰਾ ਹੀ ਵਡਮੁੱਲੇ ਜੀਵਨ ਦੀ ਕੀਮਤ ਪਾ ਲਈ।
ਹਉਮੈ ਬਾਂਦਾ ਗੁਰਮੁਖੀ ਛੂਟਾ,
ਹਉਮੈ ਬਾਂਦਾ ਬੰਧਨ ਕੀ ਹੈ? ਹੰਕਾਰ ਬੰਧਨ ਨੇ ਦੱਸ ਦਿੱਤਾ ਹੈ, ਹਉਮੈ ਬਾਂਦਾ ਹੰਕਾਰ ਵੱਡਾ ਬੰਧਨ, ਇਹੀ ਵੱਡਾ ਬੰਧਨ, ਮੈਂ ਦੀ ਬਿਰਤੀ ਵੱਡਾ ਬੰਧਨ ਹੈ, ਮੈਂ ਇਹੀ ਸਭ ਨਾਲੋਂ ਵੱਡਾ ਬੰਧਨ ਹੈ। ਔਰ ਜਦ ਤੱਕ ਮੈਂ ਦੀ ਬਿਰਤੀ ਕਾਇਮ ਹੈ ਤੂੰ ਦੀ ਬਿਰਤੀ ਆ ਨਹੀਂ ਸਕਦੀ, ਤੂੰ ਤੂੰ ਕਰਨਾ ਬੰਦਾ ਉਦੋਂ ਹੀ ਸਿੱਖੇਗਾ ਜਦੋਂ ਮੈਂ ਮੁੱਕੇ, ਤਦੋਂ ਹੀ ਤੇਰਾ ਕਰਨਾ ਸਿੱਖੇਗਾ। ਤੋ ਹੋ ਮੈਂ ਬਾਂਧਾ, ਤੇ ਨਾਲ ਇਲਾਜ ਵੀ ਦੱਸ ਦਿੱਤਾ, ਗੁਰਮੁਖੀ ਛੁੱਟਾ, ਗੁਰੂ ਦੀ ਸਿੱਖਿਆ ਦੁਆਰਾ ਹੀ ਇਸ ਬੰਧਨ ਤੋਂ ਛੁੱਟੀ ਦਾ, ਹੰਕਾਰ ਤੋਂ। ਗੁਰਮੁਖੀ ਛੁੱਟਾ, ਗੁਰੂ ਦੀ ਸਿੱਖਿਆ ਦੁਆਰਾ ਹੀ ਇਹ ਹੰਕਾਰ ਟੁੱਟੇਗਾ, ਉਂਝ ਨਹੀਂ ਟੁੱਟ ਸਕਦਾ। ਨਾਮ ਬਾਣੀ ਦੁਆਰਾ ਨਿਮਰਤਾ ਆਪ ਆਏਗੀ, ਬਣਾਉਣੀ ਨਹੀਂ ਪੈਂਦੀ। ਉਂਝ ਤੁਸੀਂ ਹੰਕਾਰ ਛੱਡਣ ਦੇ ਲੱਖ ਯਤਨ ਕਰ ਲਓ, ਟੁੱਟਣ ਗਏ ਨਹੀਂ, ਹੰਕਾਰ ਇਸ ਤਰ੍ਹਾਂ ਮਿਟਦਾ ਨਹੀਂ। ਕਿਤਨੇ ਯਤਨ ਕਰ ਲਓ ਤੁਸੀਂ ਕਿ ਮੈਂ ਹੰਕਾਰ ਆਪਣਾ ਵੇਖ ਲਵਾਂ, ਨਹੀਂ ਮਿਟਾ ਸਕੋਗੇ, ਫਿਰ ਕਿਸੇ ਨਾ ਕਿਸੇ ਰੂਪ ਵਿੱਚ ਆਏਗਾ। ਲੇਕਿਨ ਜਿਸ ਦਿਨ ਨਾਮ ਬਾਣੀ ਦੀ ਬਖਸ਼ਿਸ਼ ਹੁੰਦੀ ਹੈ, ਉਸ ਦਿਨ ਜਿਸ ਤਰ੍ਹਾਂ ਨਾਮ ਬਾਣੀ ਪੜ੍ਹਦੇ ਹੋ, ਹੰਕਾਰ ਆਪਣੇ ਆਪ ਘਟਦਾ ਜਾਂਦਾ ਔਰ ਇੱਕ ਦਿਨ ਮੁੱਕ ਜਾਂਦਾ ਹੈ। ਜਿਸ ਦਿਨ ਇਹ ਸਿਫਰ 'ਤੇ ਜਾਂਦਾ ਹੈ, ਉਸੇ ਦਿਨ ਹੀ ਆਤਮਾ ਸਿਖਰ ਤੇ ਜਾਂਦੀ। ਜਿਸ ਦਿਨ ਮੈਂ ਮਮਤਾ ਸਿਫਰ ਤੇ ਹੈ, ਆਤਮਕ ਉਚਾਈ ਸਿਖਰ ਤੇ, ਕਿੱਥੇ ਪਹੁੰਚੇ ਸੀ ਜੀ? ਹਾਂ, ਮੈਂ ਬਾਂਧਾ ਗੁਰਮੁਖੀ ਝੂਟਾ, ਗੁਰਮੁਖੀ ਆਵਣ ਜਾਵਣ ਝੂਟਾ, ਗੁਰੂ ਦੀ ਸਿੱਖਿਆ ਨਾਲ ਹੀ ਇਹ ਜਿਹੜੇ ਆਉਣ ਜਾਣ ਦਾ ਜੋ ਗੇੜ ਹੈ, ਜਨਮ ਮਰਨ ਦਾ ਚੱਕਰ ਹੈ, ਟੁੱਟਦਾ ਹੈ ਗੁਰੂ ਦੀ ਸਿੱਖਿਆ ਨਾਲ। ਤੋ ਵੇਖੋਗੇ ਕਿ ਹਰ ਇੱਕ ਸਵਾਲ ਦੇ ਜਵਾਬ ਵਿੱਚ ਗੁਰੂ ਦੀ ਸਿੱਖਿਆ ਆ ਰਹੀ। ਨਾਮ ਬਾਣੀ ਵੱਲ ਸੰਕੇਤ, ਗੁਰੂ ਦੀ ਸਿੱਖਿਆ ਕੀ ਹੈ? ਗੁਰੂ ਦੀ ਸਿੱਖਿਆ ਨਾਮ ਬਾਣੀ 'ਚ, ਨਾਮ ਬਾਣੀ ਵਿਵੇਕ ਪੈਦਾ ਕਰਦੀ ਹੈ, ਉਹ ਰੱਬੀ ਵਿਵੇਕ। ਔਰ ਮੈਂ ਇਹ ਤੁਹਾਨੂੰ ਵਿਵੇਕ ਦਾ ਕੁਛ ਦੱਸਦੇ, ਉਂਝ ਲਫ਼ਜ਼ ਵਿਵੇਕ ਨੂੰ ਅਸੀਂ ਆਖੀਦਾ ਹੈ ਕਿ ਚੰਗਾ ਮੰਦਾ ਪਰਖਣ ਦੀ ਬੁੱਧੀ, ਜਿਸ ਨੂੰ ਅਸੀਂ ਆਖਦੇ ਹਾਂ ਵਿਵੇਕ। ਲੇਕਿਨ ਤੁਸੀਂ ਆਖੋਗੇ ਕਿ ਜਿਹੜੇ ਪ੍ਰਭੂ ਨਾਲ ਬਿਲਕੁਲ ਜੁੜੇ ਨਹੀਂ, ਜਿਹੜੇ ਗੁਰਦੁਆਰਿਆਂ 'ਚ ਮੰਦਰਾਂ 'ਚ ਨਹੀਂ ਜਾਂਦੇ, ਸੱਭਿਆਚਾਰ ਦੇ ਉਹ ਵੀ ਜਾਣਦੇ ਨੇ ਚੰਗਾ ਮੰਦਾ ਕੀ ਹੈ ਜ਼ਿੰਦਗੀ 'ਚ, ਉਹ ਵੀ ਜਾਣਦੇ ਨੇ, ਉਹ ਵੀ ਵਿਵੇਕੀ ਨੇ, ਵਿਵੇਕ ਤਾਂ ਉਹਨਾਂ 'ਚ ਹੀ ਹੈ। ਇੱਕ ਗੱਲ ਹੀ ਮੈਂ ਤੁਹਾਨੂੰ ਸਮਝਾਉਣੀ ਚਾਹੁੰਦਾ, ਜਿਸ ਲਈ ਇਹ ਮੈਂ ਟੌਪਿਕ ਛੇੜਿਆ। ਸਾਡੇ ਵਿਚਾਰ ਠੀਕ ਵੀ ਹੋ ਸਕਦੇ ਨੇ, ਗਲਤ ਵੀ ਹੋ ਸਕਦੇ, ਸਹੀ ਵੀ ਹੋ ਸਕਦੇ ਨੇ, ਗਲਤ ਵੀ ਹੋ ਸਕਦੇ, ਕਿਉਂਕਿ ਸਾਡੇ ਵਿਚਾਰ ਸਾਡੀ ਸਮਝ ਅਨੁਸਾਰ, ਮਨੁੱਖਾ ਸਮਝ ਹਮੇਸ਼ਾ ਛੋਟੀ ਹੁੰਦੀ, ਸਾਡੀ ਬੁੱਧੀ ਸੀਮਤ, ਫੀ ਮੰਗਦੇ। ਤੋ ਸਾਡਾ ਨਿਰਣਾ ਸਹੀ ਵੀ ਹੋ ਸਕਦਾ ਹੈ, ਗਲਤ ਵੀ ਹੋ ਸਕਦਾ। ਸਹੀ ਔਰ ਗਲਤ ਇਹ ਨਿਰਣਾ ਅਸੀਂ ਕਿੱਥੋਂ ਸਿੱਖ ਲਿਆ ਹੈ? ਜੋ ਸਭਿਅਤਾ ਨੇ ਸਾਨੂੰ ਸਿਖਾ ਦਿੱਤਾ, ਜੋ ਸੱਭਿਆਚਾਰ ਨੇ ਸਾਨੂੰ ਸਿਖਾ ਦਿੱਤਾ, ਉਹ ਅਸੀਂ ਸਿੱਖ ਲਿਆ। ਜੋ ਸਾਡੇ ਨੇ ਵੱਡ ਵਡੇਰਿਆਂ ਨੇ ਸਾਡੇ ਲਈ ਅਸੂਲ ਬਣਾ ਦਿੱਤੇ, ਸਿਖਾ ਦਿੱਤੇ, ਉਹ ਅਸੀਂ ਕੁਝ ਸਹੀ ਮੰਨ ਲਏ, ਕੁਝ ਗਲਤ ਮੰਨ ਲਏ, ਵੀ ਆਹ ਚੀਜ਼ ਕਰਨੀ ਗਲਤ ਹੈ, ਆਹ ਚੀਜ਼ ਕਰਨੀ ਸਹੀ ਹੈ। ਲੇਕਿਨ ਹੈ ਤਾਂ ਉਹ ਇਨਸਾਨੀ ਬੁੱਧੀ ਦਾ ਫੈਸਲਾ। ਵਿਵੇਕ ਪਰਮਾਤਮਾ ਦਾ ਦਿੱਤਾ ਵਿਵੇਕ ਹੁੰਦਾ ਹੈ, ਉਹ ਮਨੁੱਖੀ ਬੁੱਧੀ ਨਾਲ ਉਸਦਾ ਕੋਈ ਤੁਲਕ ਨਹੀਂ, ਤੁਹਾਡੇ ਵਿਚਾਰਾਂ ਨਾਲ ਕੋਈ ਤੁਲਕ ਨਹੀਂ। ਔਰ ਵਿਵੇਕ ਕਦੇ ਗਲਤ ਨਹੀਂ ਹੋ ਸਕਦਾ। ਵਿਵੇਕ ਬਾਣੀ ਦੁਆਰਾ, ਬਾਣੀ ਦੀ ਸੋਝੀ ਵਿਵੇਕ ਹੈ, ਬਾਣੀ ਦੀ ਸੋਝੀ ਵਿਵੇਕ ਬੁੱਧੀ ਪੈਦਾ ਕਰੇਗੀ। ਔਰ ਉਹ ਬਾਣੀ ਦੁਆਰਾ ਜੋ ਵਿਵੇਕ ਪ੍ਰਗਟ ਹੁੰਦਾ ਹੈ ਉਹ ਕਦੇ ਗਲਤ ਨਹੀਂ, ਕਿਉਂਕਿ ਉਹ ਇਲਾਹੀ ਵਿਵੇਕ ਹੈ, ਉਹ ਇਲਾਹੀ ਸਮਝ ਹੈ, ਗੁਰੂ ਰਾਹੀਂ ਪ੍ਰਾਪਤ ਹੁੰਦਾ, ਬਾਣੀ ਰਾਹੀਂ ਪ੍ਰਾਪਤ ਹੁੰਦਾ। ਸੋ ਬਾਣੀ ਤੋਂ ਜੋ ਸਿੱਖਿਆ ਹੈ ਉਹ ਸਦਾ ਸਹੀ ਸਿੱਖਿਆ। ਤੁਹਾਡੀ ਆਪਣੀ ਸਿੱਖਿਆ ਗਲਤ ਹੋ ਸਕਦੀ, ਸਹੀ ਵੀ ਹੋ ਸਕਦੀ ਹੈ, ਗਲਤ ਵੀ ਹੋ ਸਕਦੀ। ਸੋ ਸਾਡੇ ਵਿਚਾਰ ਤੇ ਵਿਚਾਰ ਹੀ ਨੇ, ਆਪਣੇ ਹੀ ਨੇ, ਸਾਡੀ ਸਮਝ ਅਨੁਸਾਰ ਨੇ, ਸਾਡੀ ਸਮਝ ਅਨੁਸਾਰ ਜਿਹੜੇ ਵਿਚਾਰ ਨੇ ਉਹ ਠੀਕ ਵੀ ਹੋ ਸਕਦੇ ਨੇ, ਗਲਤ ਵੀ। ਲੇਕਿਨ ਪ੍ਰਭੂ ਦਾ ਵਿਵੇਕ ਕਦੇ ਗਲਤ ਨਹੀਂ ਹੁੰਦਾ, ਔਰ ਗੁਰੂ ਰਾਹੀਂ ਮਿਲਦਾ, ਬਾਣੀ ਰਾਹੀਂ ਮਿਲਦਾ। ਦੇਖੋ ਆਸਾ ਦੀ ਵਾਰ ਦੀ ਸਾਰੀ ਬਾਣੀ ਵਿਵੇਕ ਸਿਖਾਇਆ ਸਤਿਗੁਰਾਂ ਨੇ, ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਿੱਖਿਆ ਹੀ ਸਿੱਖਿਆ, ਵਿਵੇਕ ਹੀ ਵਿਵੇਕ। ਜੀਵਨ ਯੁਕਤ ਸਿਖਾ ਦਿੱਤੀ ਹੈ ਕਿ ਕਿਵੇਂ ਜ਼ਿੰਦਗੀ ਗੁਜ਼ਾਰਨੀ। ਉਹਨਾਂ ਨੇ ਇੰਜ ਨਹੀਂ ਕਿ ਕਿਸੇ ਨੂੰ ਨਿੰਦਣਾ ਚਾਹਿਆ ਕਿ ਬ੍ਰਾਹਮਣਾਂ ਦੀ ਨਿੰਦਿਆ ਹੀ ਕੀਤੀ ਹੈ, ਉਹ ਬ੍ਰਾਹਮਣਾਂ ਦੇ ਵੈਰੀ ਨਹੀਂ ਸਨ। ਜਿੰਨਾ ਕੁ ਉਹ ਬ੍ਰਾਹਮਣਾਂ ਤੇ ਲਾਗੂ ਹੁੰਦਾ ਉਹਨਾਂ ਦੇ ਸਾਡੇ ਤੇ ਵੀ ਲਾਗੂ ਹੁੰਦਾ। ਜੇ ਅਸੀਂ ਅੱਜ ਉਹ ਕੁਛ ਕਰ ਰਹੇ ਹਾਂ ਜੋ ਉਸ ਜ਼ਮਾਨੇ ਬ੍ਰਾਹਮਣ ਕਰ ਰਹੇ ਸਨ, ਅਸੀਂ ਉਹਨੇ ਗਲਤ। ਅਸੀਂ ਜ਼ਿੰਦਗੀ ਕਿਵੇਂ ਸਿੱਖਣੇ, ਸਹੀ ਗੁਜ਼ਾਰਨੀ, ਆਸਾ ਦੀ ਵਾਰ ਦੀ ਬਾਣੀ 'ਚ ਸਹੀ ਸਹੀ ਸਿਖਾਇਆ ਸਤਿਗੁਰਾਂ ਨੇ। ਜੀਵਨ ਯੁਗਤ ਕੀ ਹੈ? ਤੋ ਰੱਬੀ ਵਿਵੇਕ ਤੋਂ ਆਸਾ ਦੀ ਵਾਰ 'ਚ ਸਿੱਖੋ। ਇੱਕ ਇੱਕ ਪੰਕਤੀ ਵਡਮੁੱਲੀ ਹੈ, ਆਸਾ ਦੀ ਵਾਰ ਦੀ ਦੱਸਦੀ ਹੈ ਕਿ ਜੀਵਨ ਗੁਜ਼ਾਰਨਾ ਕੀ ਕਰਨਾ। ਇੱਥੇ ਵੀ ਸਤਿਗੁਰਾਂ ਦੱਸਿਆ, ਕਹਿੰਦੇ ਨੇ
ਗੁਰਮੁਖੀ ਆਵਣ ਜਾਵਣ,
ਗੁਰਮੁਖੀ ਗੁਰੂ ਦੀ ਸਿੱਖਿਆ ਇਹ ਵਿਵੇਕ ਬਣ ਜਾਂਦੀ ਹੈ। ਔਰ ਇਹ ਵਿਵੇਕ ਨੂੰ ਜਦੋਂ ਜੀਵਨ ਦੇ ਵਿੱਚ ਅਸੀਂ ਅਪਣਾ ਲੈਂਦੇ ਹਾਂ ਨਾ, ਇਸ ਅਨੁਸਾਰ ਜੀਵਨ ਢਾਲ ਲੈਂਦੇ ਹਾਂ, ਤਾਂ ਫਿਰ ਆਵਣ ਜਾਵਣ ਟੁੱਟ ਜਾਂਦਾ ਹੈ ਜਨਮ ਮਰਨ ਦਾ। ਹਾਂਜੀ,
ਗੁਰਮੁਖੀ ਕਰਮ ਗੁਰਮੁਖੀ ਨਹਿ ਕਰਮਾ, ਗੁਰਮੁਖੀ ਕਰੇ ਸੋ ਸੁਭਾਏ ਜੀਉ।
ਗੁਰਮੁਖੀ ਕਰਮ ਗੁਰਮੁਖੀ ਨਹਿ ਕਰਮਾ, ਗੁਰਮੁਖੀ ਕਰੇ ਸੋ ਸੁਭਾਏ ਜੀਉ। ਗੁਰਮੁਖੀ ਕਰਮ ਗੁਰਮੁਖੀ ਨਹਿ ਕਰਮਾ, ਜਿਨ੍ਹਾਂ ਚਿਰ ਗੁਰੂ ਦੀ ਸਿੱਖਿਆ ਸਹੀ ਸਮਝੀ ਨਹੀਂ ਉਹਨਾਂ ਚਿਰ ਕਰਮਾਂ ਨਾਲ ਬਚੇ। ਗੁਰਮੁਖੀ ਨੇ ਕਰਮਾਂ ਹੋ ਜਾਈਦਾ ਹੈ, ਗੁਰੂ ਦੀ ਸਿੱਖਿਆ ਸਮਝ 'ਚ ਆ ਜਾਂਦੀ ਹੈ, ਫਿਰ ਇੱਕ ਕਰਮ ਟੁੱਟ ਜਾਂਦਾ, ਫਿਰ ਆਪਣੇ ਕੀਤੇ ਕਰਮਾਂ ਤੋਂ ਛੁਟਕਾਰਾ ਮਿਲਦਾ ਹੈ। ਗੁਰਮੁਖੀ ਕਰਮ ਗੁਰਮੁਖੀ ਨਹਿ ਕਰਮਾ, ਗੁਰਮੁਖੀ ਕਰੇ ਸੋ ਸੁਭਾਏ ਜੀਓ। ਗੁਰਮੁਖੀ ਕਰੇ ਸੋ ਸੁਭਾਏ ਜੀਓ, ਜਿਹੜਾ ਗੁਰੂ ਦੀ ਸਿੱਖਿਆ ਤੇ ਅਮਲ ਕਰੇ ਉਹ ਪ੍ਰਭੂ ਨੂੰ ਭਾ ਜਾਂਦਾ ਹੈ, ਉਹ ਈਸ਼ਵਰ ਨੂੰ ਪਿਆਰਾ ਲੱਗਦਾ, ਸੁਭਾਏ ਪਿਆਰਾ ਲੱਗਣਾ। ਹਾਂਜੀ,
ਗੁਰਮੁਖੀ ਸੁਖਿਆ ਮਨਮੁਖੀ ਦੁਖਿਆ,
ਗੁਰਮੁਖੀ ਸੁਖਿਆ ਮਨਮੁਖੀ ਦੁਖਿਆ, ਜਿੰਨਾ ਚਿਰ ਗੁਰੂ ਵੱਲ ਮੂੰਹ ਹੈ ਸੁਖ, ਗੁਰੂ ਦੀ ਸਿੱਖਿਆ ਤੇ ਚੱਲ ਰਹੇ ਹੋ ਅੰਦਰ ਆਨੰਦ ਹੈ, ਸੁੱਖ ਹੈ, ਕਿਉਂਕਿ ਸੁੱਖ ਦੇ ਸੋਮੇ ਨਾਲ ਜੁੜੋਗੇ। ਮਨ ਪਿੱਛੇ ਤੁਰ ਰਹੇ ਹੋ, ਮਨ ਦੀ ਸੁਣ ਰਹੇ ਹੋ, ਦੁਖੀਆ ਮਨ ਤੜਪਾ ਰਿਹਾ ਹੈ, ਦੁੱਖ ਪੈਦਾ ਕਰ ਰਿਹਾ ਹੈ। ਜਿਤਨੇ ਦੁੱਖ ਨੇ ਮਨ ਦੇ ਪੈਦਾ, ਦੁੱਖ ਸੁੱਖ ਦੋਨੋਂ ਮਨ ਕੀ ਬਿਰਥਾ। ਦੁੱਖ ਸੁੱਖ ਬਾਹਰ ਨਹੀਂ ਹੁੰਦੇ, ਤੁਹਾਡੇ ਆਪਣੇ ਮਨ ਦੀ ਹਾਲਤ ਹੈ। ਤੁਹਾਡਾ ਮਨ ਹੀ ਹੈ ਜਿਹੜਾ ਦੁੱਖ ਵਿੱਚ ਸੁੱਖ ਮਨਾਉਣ ਸਿਖਾ ਦਿੰਦਾ ਹੈ। ਦੁੱਖ ਸੁੱਖ ਬਾਹਰ ਕਦੇ ਨਹੀਂ ਹੁੰਦੇ, दुख सुख मन की व्यथा है। सतगुरु समझा रहे हैं दुख सुख दोनों मन की व्यथा है, मन की हालत है। गुरुमुख मन की हालत ऐसी बना लेता है कि उन्हें दुख सुख दोनों एक बराबर दिखते हैं। हाँ जी,
गुरुमुखी सन्मुख मन मुखी वे मुखिया।
गुरुमुखी सन्मुख जड़ा गुरु की सिक्ख्या से तुर रहा है वह सन्मुख है, उसका मुंह गुरु वाल है, वह गुरु की सुन रहा है। मन मुखी वे मुखिया जड़ा मन की गल सुन रहा उन्हें पिट कर ली है गुरु वाल, इंजी समझ। क्योंकि दो गल हो नहीं सकदियां, तुसी मन की भी सुनो तो गुरु की भी सुनो, ये दो हो नहीं सकते। कोई गल सुनी जाएगी या मन की या गुरु की। हाँ जी,
गुरमुखी मिलिए मन मुखी विचरे, गुरमुखी विद प्रगटाए जियो।
तो आख्या थी ना कि किस तरह मिलाप होवे ते किस तरह विछड़े सा, तो आखदे ने गुरमुखी मिली गुरु की सिक्ख्या ते तुरिए ते मिलाप है। विछड़े किस तरह सा, दूरी किस तरह पई सी, मन पिछे तुरना सिख गए। पहला जदों प्रभु ने अपने चो जोत नखेड़ी, पहलो पहल जदों जीव जो जदों जीव आत्मावां प्रभु तो निखड़ियां, उदों कोई दूरी अपने मन करके नहीं सी, क्योंकि उदों तो मन है ही नहीं सी। मन से बनिया बाद विच जिवें जिवें अपने संस्कार बढ़ते गए मन बनता गया बजता गया, उदों सारे एक बराबर सन, वह प्रभु की खेड सी। लेकिन फिर दूरी पाते गए अपने कर्मा करके, अपने संस्कार करके, अपने मन करके।
गुरमुखी अखर जित तावत रहता।
गुरमुखी अखर जित तावत रहता, गुरु की सिक्ख्या गुरु की शरण आया ही वो अखर मिलते ने, गुरु की शरण आया ही वह बाणी मिलती है, जिस करके तावत रहता, जिस करके ये मन दौड़नों हट जाता है, जिस करके मन विकारां पिछे दौड़दा नहीं, तावत रहता। हाँ,
गुरमुखी उपदेश दुख सुख सम सहता।
गुरमुखी उपदेश दुख सुख सम सहता, गुरु का उपदेश कमाया, गुरु की शरण विच आके गुरु का उपदेश कमाया, सुख ते दुख नू एक बराबर जानना बंदा सिख लेंदा है। हाँ,
गुरमुखी चाल जित पार ब्रह्म त्याए, गुरमुखी कीर्तन गाए जियो।
गुरमुखी चाल ओ जीवन चाल ओ जीवन जुगत गुरु की सिक्ख्या तो मिल रही है, जिस करके जित पार ब्रह्म त्याए ओ जिंदगी दी चाल ओ जीवन राह, जिस करके सदा बंदा परमात्मा नू त्यांदा रहे गुरु की सिक्ख्या तो मिले। गुरमुखी चाल जित पार ब्रह्म ध्याए, गुरमुखी कीर्तन गाए जियो। गुरु की सिक्ख्या करके कोई कीर्तन विच जुड़ेगा, प्रभु की कीर्ति करेगा। हाँ,
सगली बणत बनाई आपे,
सगली बणत बनाई आपे। पाचा आखदे ने इह सारा संसार, इह संसार की बणत इह प्रभु तो आप पैदा की। सगली बणत सारी सृष्टि की पैदाइश तो आप की थी।
आपे करे कराए थापे,
आपे करे कराए थापे, आपे इसनु करके सहारा देता, थापे सहारा देना आसरा देना, थापे का मतलब है आसरा देना। हाँ,
एक ते होयो अनंता, नानक एक समय समाए जियो।
एक परमात्मा ते होयो अनंता, अबेअंत जीव पैदा एक तो होए, एक ही अनंत विच बदल गया और एक दिन ए अनंत उस एक विच मिल जाने। आखदे ने एकस्ते होयो अनंता, एक परमात्मा तो बेअंत जीव पैदा हो गए, ते नानक एक समाहे समाए जियो, एक दिन सारयां दा अंत उथे है। دل نہ اسے چیا ہے. کسی نے کتنی دیر پا کے, کسی نے کتنی دیر پا کے, اخیر آتما دا ادھار تے اوتھے دل نہ تے اوتھے. ہاں
مانج میں
لا, یہ وکری گل ہے کہ جیون سفر کتنا لمبا, آتما آتمک سفر کتنا لمبا کرنا پوے آتما نے, یہ وکری گل ہے. لیکن اخیر ملاپ تے اسے نال ہی ہے. ہاں
مانج میں لا پنجواں پرب ابناسی تا کیا کی کاڑا,
تا کیا کاڑا, کیا پرب ابناسی تا کیا کاڑا. جس ول ابناسی پربھو ہو گیا, ناس رہت پربھو جس کا آسرا بن گیا, تا کیا کاڑا. کہندے نے پھر اس نو کیدا فکر, کیدی چنتا. جس ول دا پربھو ہو گیا اس منک نو پھر کیڑی چنتا رہ گئی. ہوں ہو کے تے دیکھو, بن کے تے دیکھو, اس دے چنتا رہے گی نہیں, رہ سکتی نہیں. گل ہے کہ بننا سیکھے نہیں, کیونکہ بھروسہ کوئی نہیں. منک نو بھروسہ نہیں, منک کا بھروسہ بڑی چھیتی ٹوٹتا ہے, ڈولتا ہے. وڈے تو وڈے بھروسے والے بھی ڈول جاتے, دیکھے تھوڑی جی سٹ وجے نہ تے ڈول جاتے ہیں, سٹ وجڑ تے ڈول جاتے ہیں, وڈے وڈے ڈول دے دیکھے. پرب ابناشی تا کیا کاڑا, اور جڑا ہو گیا ایک واری پربھو دا, اس نو پھر کوئی چنتا نہیں, کوئی فکر نہیں. کیوں رکھے چنتا؟ جس والا وہ سمرتھ وڈا ہو گیا, یا تو اس کے وڈیتر نو تسی من نہیں رہے تھے, چنتا ٹکائی بیٹھے ہو, بھاو اشردا اجے بھی ہے. یہ چنتا ہے, یہ مطلب کی ہے؟ پرماتما جی تسی کہنے ہو تسی ہو گئے ہو, پر چنتا اجے ہے من وچ کہ کی ہوئے گا میرا, کی ہوئے گا. پھر کا مطلب ہے کہ اجے ہوئے نہیں, شردھا آئی نہیں. شردھا پورن آ جائے تو چنتا تے مٹنی چاہیے. جی اجے بھی بن گئے ہو پرماتما دے, آخ رہے ہو کہ میں ہو گیا ہوں دا, تے چنتاواں اجے اندر باقی نے, تے سمجھ لو کہ کہن جو بھی گل ہے اجے ہوئے نہیں. پرب ابناشی تا کیا کاڑا, جی ابناشی پربھو دے بن جائیے, جی وہ آسرا لے لئیے اس پرماتما دا, تو تا کیا کاڑا. پھر فکر چنتا پھر کیوں رہے گی, رہ نہیں سکتی.
ہری بھگوانتا تا جن خرا سکھالا,
ہر بھگوانتا تا جن خرا سکھالا. بھگوانتا کہنے نے پاگاں والا, پاگوان تو آیا بھگوانتا, پاگاں والا سکھ دین والا, پاگاں والا, پاگاں والا سدا سکھ دینا. ہر بھگوانتا تا جن خرا سکھالا, جیدے والدہ ہری بھگوانت ہو گیا وہ تے سکھا نال بھر جائے گا. تا جن خرا سکھالا, وہ تے سکھالا ہونا چاہیے, کیونکہ بھگوان تو اس ول ہے. بھگوان تو سکھاں دا کار ہے, پاگاں والا پربھو سکھاں دا کار ہے. جے وہ جڑ گئے تے اجے بھی دکھ باقی نہیں, تے دا مطلب جڑے کوئی. ہر بھگوانتا تا جن او سیوک خرا سکھالا, خرا بہتا وہ تے بہتا ہی سکھی ہوئے گا.
جی پران مان سکھ داتا تو کرے سوئی سکھ پاونیا,
جی پران مان سکھ داتا تو کرے سوئی سکھ پاونیا. جی جند پران, جند پران, مان سکھ داتا تُو کرے سوئی سکھ پاونیا. بھاو آ سبنا چیزاں دا دین والا تو آپ ہے. کنہ دا؟ جی پران دی بخشش کرن والا, مان سنمان دین والا ہے, سکھاں دی بخشش کرن والا تو آپ ہے. تُو کرے سوئی سکھ پاونیا, جس تے تو اے بخششاں کردا ہے اوہی سکھ پاؤں گا. مان دا مطلب مان سنمان. ہاں جی کی لکھے آئے تھے, کتنا من دا, تے ارتھ کس طرح کی دلاؤنا, ਫਿਰ ਮਨ ਦਾ ਤੇ ਉਹਨਾਂ ਨੇ ਅਰਥ ਲਿਆਂਦਾ ਨਾ ਨਿਸ਼ਚਾ ਭਰੋਸੇ ਦੀ ਗੱਲ ਠੀਕ ਹੈ, ਇਹ ਤੇ ਪਹਿਲਾਂ ਤੋਂ ਤੁਰੀ ਆਈ ਹੈ, ਤੁਕ ਤੁਕ ਮੈਂ ਦੱਸ ਰਿਹਾ ਭਰੋਸੇ ਦੀ ਵਿਸ਼ਵਾਸ ਦੀ ਗੱਲ ਤੇ ਮੈਂ ਕਰ ਰਿਹਾ, ਲੇਕਿਨ ਵੈਸੇ ਤੇ ਖਿਆਲ ਕਰਦਾ ਕਿ ਮਾਨ ਸਨਮਾਨ ਇੱਜ਼ਤ ਦਰਗਾਹੀ ਇੱਜ਼ਤ ਜਿਹੜਾ ਬੰਦਗੀ ਕਰਦਾ ਹੈ, ਜੋ ਜੁੜਦਾ ਹੈ ਪਰਮਾਤਮਾ ਨਾਲ, ਜੋ ਗੁਰੂ ਨਾਲ ਜੁੜਦਾ ਹੈ, ਉਸਨੂੰ ਉਸਦੀ ਸੋਭਾ ਬਣਦੀ ਹੈ, ਕੁਛ ਇੱਜ਼ਤ ਬਣਦੀ ਹੈ। ਮਾਨ ਮਨ ਦਾ ਇਹ ਕੁਛ ਇਤਨਾ ਜਚਿਆ ਤੇ ਨਹੀਂ ਮੈਨੂੰ, ਔਰ ਨਾ ਹੀ ਇਹਦਾ ਅਰਥ ਉਹਨਾਂ ਫਿਰ ਟੁਕਾਇਆ ਕੋਈ, ਇਹ ਉਹਨਾਂ ਦੀ ਆਪਣੀ ਆਤਮ ਕੁਡਾਰੀ ਲੱਗਦੀ ਹੈ ਪ੍ਰੋਫੈਸਰ ਉਹਨਾਂ ਦੀ। ਇਹ ਮਾਨ ਹੈ, ਮਨ ਨਹੀਂ ਹੈ, ਫਰਕ ਇੱਥੇ ਹੈ ਕਿ ਉਹਨਾਂ ਨੇ ਮਨ ਪੜ ਲਿਆ ਮਾਨ ਦੀ ਜਗ੍ਹਾ। ਅੱਛਾ ਹਾਂਜੀ, ਮਨ ਔਰ ਮਾਨ ਕੰਨਾ ਹੀ ਹੈ ਵਿੱਚ, ਹੋ ਸਕਦਾ ਹੈ ਕਿ ਗਲਤੀ ਲੱਗ ਗਈ ਹੋਵੇ, ਕਿਉਂਕਿ ਮਨ ਮਾਨ ਨੂੰ ਮਨ ਕਹਿੰਦੀਆਂ ਜਾਂ ਮਨ ਨੂੰ ਮਾਨ ਕਹਿੰਦੀਆਂ ਕਦੇ ਵੇਖਿਆ ਨਹੀਂ। ਹਾਂਜੀ,
ਹਾਂ ਵਾਰੀ ਜੀ ਓ ਵਾਰੀ ਗੁਰਮੁਖੀ ਮਨ ਤਨ ਪਾਵਣਿਆ।
ਹਾਂ ਵਾਰੀ ਜੀ ਓ ਵਾਰੀ, ਮੈਂ ਸਦਾ ਕੁਰਬਾਨ ਉਸ ਮਾਲਕ ਪ੍ਰਭੂ ਕੁਰਬਾਨ, ਗੁਰਮੁਖੀ ਮਨ ਤਨ ਭਾਵਣਿਆ, ਗੁਰੂ ਦੀ ਸਿੱਖਿਆ ਲੈ ਕੇ ਜਿਹੜੇ ਮਨ ਤਨ ਕਰਕੇ ਪ੍ਰਭੂ ਨਾਲ ਪਾ ਗਏ। ਹਾਂਜੀ,
ਤੂੰ ਮੇਰਾ ਪਰਬਤ ਤੂੰ ਮੇਰਾ ਓਲਾ, ਤੁਮ ਸੰਗ ਲਵੇ ਨਲਾਵਣਿਆ।
ਤੂੰ ਮੇਰਾ ਪਰਬਤ ਤੂੰ ਮੇਰਾ ਓਲਾ, ਤੁਮ ਸੰਗ ਲਵੇ ਨਲਾਵਣਿਆ। ਤੂੰ ਮੇਰਾ ਪਰਬਤ ਤੂੰ ਮੇਰਾ ਓਲਾ, ਹਾਂ ਪਰਬਤ ਤੇ ਓਲਾ ਦਾ ਮਤਲਬ ਹੈ ਆਸਰਾ। ਤੂੰ ਮੇਰਾ ਪਰਬਤ ਤੂੰ ਮੇਰਾ ਓਲਾ, ਤੁਮ ਸੰਗ ਲਵੇ ਨਾ ਲਾਵਣਿਆ। ਤੇ ਆਖਦੇ ਨੇ ਕਿ ਤੇਰੀ ਬਰਾਬਰੀ ਹੋਰ ਕੋਈ ਨਹੀਂ ਕਰ ਸਕਦਾ। ਤੁਮ ਸੰਗ ਲਵੇ ਨਾ ਲਾਵਣਿਆ, ਲਵੇ ਨਾ ਲਾਵਣਿਆ ਬਰਾਬਰੀ ਕਰਨੀ, ਤੁਮ ਸੰਗ ਤੇਰੀ ਲਵੇ ਨਾ ਲਾਵਣਿਆ ਬਰਾਬਰੀ ਕੋਈ ਨਹੀਂ ਕਰ ਸਕਦਾ। ਹੇ ਪ੍ਰਭੂ ਤੂੰ ਮੇਰਾ ਪਰਬਤ, ਪਰਬਤ ਬੜਾ ਉੱਚਾ ਹੁੰਦਾ ਹੈ, ਬੜਾ ਵੱਡਾ ਹੁੰਦਾ ਹੈ, ਬੜਾ ਵੱਡਾ ਪਰਬਤ ਓਲਾ ਵੱਡਾ ਆਸਰਾ, ਪਰਬਤ ਉੱਚਾ ਹੁੰਦਾ ਹੈ, ਵੱਡਾ ਹੁੰਦਾ ਪਹਾੜ ਉੱਚਾ, ਓਲਾ ਕੀ ਹੈ ਆਸਰਾ। ਤੂੰ ਮੇਰਾ ਆਸਰਾ ਮਾਮੂਲੀ ਜਿਹਾ ਆਸਰਾ ਨਹੀਂ ਹੈ, ਤੂੰ ਮੇਰਾ ਵੱਡਾ ਆਸਰਾ ਹੈ ਪਰਬਤ ਓਲਾ। ਹਾਂਜੀ,
ਰਹਾਓ ਤੇਰਾ ਕੀਤਾ ਜਿਸ ਲਾਗੈ ਮੀਠਾ,
ਤੇਰਾ ਕੀਤਾ ਜਿਸ ਲਾਗੈ ਮੀਠਾ, ਤੇਰਾ ਕੀਤਾ ਤੇਰਾ ਪਾਣਾ ਜਿਸਨੂੰ ਮਿੱਠਾ ਲੱਗਣ ਲੱਗ ਪਵੇ, ਤੇਰਾ ਕੀਤਾ ਜਿਸ ਲਾਗੈ ਮੀਠਾ, ਤੇਰਾ ਪਾਣਾ ਜਿਸਨੂੰ ਮਿੱਠਾ ਲੱਗਣ ਲੱਗ ਪਵੇ।
ਘੱਟ ਘੱਟ ਪਾਰ ਬ੍ਰਹਮ ਤਿੰਨ ਜਨ ਡੀਠਾ,
ਘੱਟ ਘੱਟ ਪਾਰ ਬ੍ਰਹਮ ਤਿੰਨ ਜਨ ਡੀਠਾ, ਜਿਹਨੂੰ ਤੇਰਾ ਪਾਣਾ ਚੰਗਾ ਲੱਗਣ ਲੱਗ ਪੈਂਦਾ, ਮਿੱਠਾ ਲੱਗਣ ਲੱਗ ਪਾਣਾ, ਮੰਨਣ ਵਾਲੇ ਦੀ ਨਿਗਾਹ ਖੁੱਲ੍ਹ ਜਾਂਦੀ ਹੈ, ਦ੍ਰਿਸ਼ਟੀ ਉਹਦੀ ਖੁੱਲ੍ਹ ਜਾਂਦੀ ਹੈ, ਉਹਨੂੰ ਘੱਟ ਘੱਟ ਵਿੱਚ ਪਾਰ ਬ੍ਰਹਮ ਨਜ਼ਰ ਆਉਣ ਲੱਗ ਪੈਂਦਾ। ਅਨੇਕ ਥਾਵਾਂ ਤੇ ਬਾਣੀ 'ਚ ਜ਼ਿਕਰ ਕੀਤਾ ਕਿ ਜਿਹੜਾ ਪਾਣਾ ਮੰਨਣਾ ਸਿੱਖ ਗਿਆ, ਜਿਹੜਾ ਰਜ਼ਾਵਨ ਨੇ ਸਿੱਖ ਗਿਆ, ਉਸਨੂੰ ਪਾ ਲਿਆ ਪ੍ਰਭੂ ਨੇ। ਕਹਿੰਦੇ ਨੇ ਉਹਦੀ ਦ੍ਰਿਸ਼ਟੀ ਖੁੱਲ੍ਹ ਜਾਏਗੀ, ਜਿਹੜਾ ਪਾਣਾ ਮੰਨਣ ਸਿੱਖ ਗਿਆ ਨਾ, ਉਹਦੀ ਨਿਗਾਹ ਖੁੱਲ੍ਹ ਜਾਂਦੀ ਹੈ, ਉਹ ਹਰ ਇੱਕ ਪ੍ਰਭੂ ਨੂੰ ਔਰ ਹਰ ਥਾਂ ਪ੍ਰਭੂ ਨੂੰ ਵੇਖਣਾ ਸਿੱਖ ਜਾਂਦਾ।
ਹਾਂਜੀ, ਥਾਂ ਸਨੰਤਰ ਤੂੰ ਹੈ, ਤੂੰ ਹੈ ਇੱਕੋ ਇੱਕ ਵਰਤਾ ਬਣਿਆ।
ਥਾਂ ਸਨੰਤਰ, ਥਾਨ ਥਾਨ ਅੰਤਰ ਤੋਂ ਬਣਿਆ, ਥਾਨ ਥਲੰਤਰ, ਦੋ ਥਾਵਾਂ ਦੇ ਵਿਚਕਾਰ ਜੋ ਅੰਤਰ ਹੈ ਵਖਵਾ ਹੈ, ਉੱਥੇ ਵੀ ਤੂੰ ਹੀ ਵਸਿਆ। ਥਾਨ ਥਾਨ ਅੰਤਰ, ਦੋ ਜਗਾਵਾਂ ਦੇ ਵਿਚਕਾਰ ਜਿਹੜੀ ਗੈਪ ਹੈ ਉੱਥੇ ਵੀ ਤੂੰ ਹੈ, ਭਾਵਾਂ ਉਹ ਗੈਪ ਕਿਤਨੀ ਛੋਟੀ ਹੈ ਉੱਥੇ ਵੀ ਤੂੰ ਹੈ। ਭਾਵ ਹਰ ਜਗ੍ਹਾ ਤੇ ਤੂੰ ਹੈ, ਭਾਵ ਇਹਦਾ ਕੀ ਹੈ, ਹਰ ਜਗ੍ਹਾ ਤੇ ਹਰ ਥਾਂ ਹੀ ਉਹ ਮੌਜੂਦ ਹੈ। ਹਾਂਜੀ, ਜੇ ਹਰ ਥਾਂ ਮੌਜੂਦ ਹੈ ਤਾਂ ਫਿਰ ਕਦੇ ਖਿਆਲ ਕੀਤਾ ਜੇ ਉਹ ਹਰ ਥਾਂ ਮੌਜੂਦ ਹੈ, ਨਾ ਸਿਰਫ ਅੰਦਰ ਬਾਹਰ ਵੀ, ਤਾਂ ਫਿਰ ਤੇ ਉਹ ਇੱਕ ਇਸ ਤਰ੍ਹਾਂ ਹੈ ਕਿ ਜਿਸ ਵੱਡਾ ਸਮੁੰਦਰ ਹੈ ਜਿਸ ਵਿੱਚ ਅਸੀਂ ਤਰ ਰਹੇ, ਉਸ ਤੋਂ ਬਗੈਰ ਤੇ ਅਸੀਂ ਰਹਿ ਨਹੀਂ ਸਕਦੇ, ਉਸ ਤੋਂ ਦੂਰੀ ਤੇ ਅਸੀਂ ਪਾ ਹੀ ਨਹੀਂ ਸਕਦੇ, ਨਾਮੁਮਕਿਨ ਹੈ ਉਸ ਤੋਂ ਦੂਰੀ ਪਾਉਣੀ। ਉਹ ਵਸ ਰਿਹਾ ਸਾਰੀ ਥਾਰੀ, ਉਸ ਤੋਂ ਦੂਰ ਕਿਸ ਤਰ੍ਹਾਂ ਭੱਜੋਗੇ, ਦੂਰ ਜਾ ਹੀ ਨਹੀਂ ਸਕਦੇ, ਉਸ ਤੋਂ ਦੂਰੀ ਉਸ ਤੋਂ ਹੋ ਨਹੀਂ ਸਕਦੀ। ਦੂਰੀ ਤੇ ਅੰਦਰ ਹਨੇਰੇ ਦੀ ਹੈ, ਬੇਸਮਝੀ ਦੀ, ਹੋਰ ਕੋਈ ਦੂਰੀ ਨਹੀਂ, ਵਰਨਾ ਉਹ ਦੂਰ ਹੈ ਹੀ ਨਹੀਂ, ਦੂਰੀ ਤੇ ਹੈ ਹੀ ਨਹੀਂ। ਸਾਡੇ ਅੱਜ ਤੱਕ ਇਹੋ ਖਿਆਲ ਮੰਨੇ ਬੈਠੇ ਨੇ, ਐਸੇ ਐਸੇ ਲਫ਼ਜ਼ ਵਰਤੇ ਗਏ ਨੇ ਕੁਛ ਚੀਜ਼ ਸਮਝਾਉਣ ਲਈ, ਅਸੀਂ ਮੰਨ ਲਈਏ ਕਿ ਦਰਗਾਹ ਕੋਈ ਚੀਜ਼ ਹੈ, ਜ਼ਰੂਰ ਕੋਈ ਧਰਤੀ ਹੋਵੇਗੀ, ਕੋਈ ਆਸਣ ਲੱਗਾ ਹੋਵੇਗਾ, ਉਹ ਸ਼ਕਤੀ ਦਾ ਉਹ ਦਾਤਾ ਬੈਠਾ ਹੋਵੇਗਾ, ਪੈਰੋਕਾਰ ਹੋਣਗੇ ਬੈਠੇ, ਧਰਮਰਾਜ ਵਰਗੇ ਤੇ ਹੋਰ। ਬਾਣੀ ਨੂੰ ਜ਼ਰਾ ਗਹਿਰਾਈ ਨਾਲ ਸੋਚੋ ਕਿ ਇਹ ਪਰਮ ਟੁੱਟਣ, ਇਹ ਪਰਮਾਂ ਦਾ ਟੁੱਟਣਾ ਹੀ ਜ਼ਰੂਰੀ ਹੈ, ਕਿਉਂਕਿ ਇਹ ਪਰਮੀ ਦੂਰੀ ਪਾਈ ਰੱਖਦੇ। ਇੱਕ ਪਾਸੇ ਤੇ ਪਾਤਸ਼ਾਹ ਕਹਿ ਰਹੇ ਨੇ ਕਿ ਦੂਰੀ ਤੇ ਹੈ ਹੀ ਨਹੀਂ, ਪਰਮਾਤਮਾ ਦੀ ਜਗ੍ਹਾ ਦਰਗਾਹ ਕਿਸ ਨੂੰ ਆ ਕੇ ਦਾ ਜਿੱਥੇ ਪਰਮਾਤਮਾ ਵੱਸਦਾ, ਜੇ ਪਰਮਾਤਮਾ ਹਰ ਥਾਂ ਵੱਸਦਾ ਹੈ ਤੇ ਉਹਦੀ ਦਰਗਾਹ ਹਰ ਥਾਂ, ਫਿਰ ਦਰਗਾਹ ਵੱਖਰੀ ਕਿਵੇਂ? ਦੱਸੋ, ਤੁਹਾਡੇ ਅੰਦਰ ਵੀ ਵੱਸਦਾ ਹੈ ਤੇ ਦਰਗਾਹ ਉਹਦੀ ਅੰਦਰ ਵੀ ਹੈ। ਮੈਂ ਆਖਦਾ ਮੰਦਰ ਇਹ ਬਾਹਰ ਨਹੀਂ ਹੁੰਦੇ, ਮੰਦਰ ਤੇ ਅੰਦਰ ਹੀ ਹੈ। ਮੰਦਰ ਤੇ ਪ੍ਰਭੂ ਦੇ ਵਸਣ ਦੀ ਥਾਂ ਜੇ ਹਿਰਦੇ ਚ ਵਸ ਰਿਹਾ ਤੇ ਹਿਰਦਾ ਹੀ ਮੰਦਰ ਹੈ, ਇਸ ਤੋਂ ਵੱਡਾ ਮੰਦਰ ਕਿੱਥੇ ਮਿਲੇਗਾ?
ਸਗਲ ਮਨੋਰਥ ਤੂੰ ਦੇਵਣ ਹਾਰਾ,
ਸਗਲ ਮਨੋਰਥ ਤੂੰ ਦੇਵਣ ਹਾਰਾ। ਮਨੋਰਥ ਕੀ ਹੁੰਦੇ ਨੇ? ਇੱਛਾਵਾਂ, ਮਨ ਦੀਆਂ ਇੱਛਾਵਾਂ। ਸਾਰੇ ਮਨੋਰਥ ਪੂਰੇ ਕਰਨ ਵਾਲਾ ਤੂੰ ਆਪ ਹੈ, ਤੂੰ ਦਾਤਾ ਹੈ, ਸਾਰੀਆਂ ਦਾਤਾਂ ਦੇਣ ਵਾਲਾ, ਸਾਰੇ ਮਨੋਰਥ ਪੂਰੇ ਕਰਨ ਵਾਲਾ। ਹਾਂਜੀ,
ਭਗਤੀ ਪਾਏ ਪਰੇ ਭੰਡਾਰਾ,
ਭਗਤੀ ਪਾਏ ਪਰੇ ਭੰਡਾਰਾ। ਹੇ ਪ੍ਰਭੂ, ਤੇਰੀ ਪ੍ਰੇਮਾ ਭਗਤੀ ਦੇ ਤੇ ਭੰਡਾਰੇ ਲੱਗੇ ਪਏ ਨੇ, ਆਪ ਕੀ ਹੈ? ਭਗਤੀ ਪਾਏ ਪਰੇ ਭੰਡਾਰਾ, ਜਿਹੜੇ ਪ੍ਰੇਮ ਨਾਲ ਤੇਰੇ ਨਾਲ ਜੁੜਨਾ ਸਿੱਖ ਲੈਂਦੇ ਨੇ, ਭੰਡਾਰ ਉਹਨਾਂ ਦੇ ਅੰਦਰ ਹੀ ਭਰ ਜਾਂਦੇ ਨੇ। ਭਗਤੀ ਪਾਏ ਕੀ ਹੈ? ਭਗਤੀ ਨਾਲ ਪਿਆਰ ਹੈ, ਪਾਏ ਪਿਆਰ ਨੂੰ ਆਖਦੇ ਨੇ। ਭਗਤੀ ਪਾਏ ਹੈ ਭਗਤੀ ਨਾਲ ਪਿਆਰ ਕਰਨਾ, ਪ੍ਰੇਮਾ ਭਗਤੀ ਜਗਾ ਲੈਣੀ, ਤੇਰੇ ਨਾਲ ਪ੍ਰੇਮ ਜਗਾ ਲੈਣਾ। ਔਰ ਕਹਿੰਦੇ ਨੇ ਕਿ ਜਿਹੜਾ ਪ੍ਰੇਮ ਜਗਾ ਲੈਂਦਾ ਹੈ ਉਹਦੇ ਨਾਲ, ਉਹਦੇ ਲਈ ਤੇ ਭਗਤੀ ਦੇ ਭੰਡਾਰੇ ਨੇ, ਹਰ ਤਰ੍ਹਾਂ ਦੀ ਭੰਡਾਰੇ ਉਹਦੇ ਲਈ ਮੌਜੂਦ ਨੇ, ਹਰ ਤਰ੍ਹਾਂ ਦੀ ਉਹਦੀ ਕਾਮਨਾਵਾਂ ਪੂਰੀਆਂ ਹੋਈਆਂ ਨੇ, ਕਿਉਂਕਿ ਪਿੱਛੇ ਕਾਮਨਾਵਾਂ ਦੀ ਗੱਲ ਹੋਈ ਹੈ। ਸਗਲ ਮਨੋਰਥ ਤੂੰ ਦੇ ਬਨਹਾਰਾ, ਸਗਲ ਮਨੋਰਥਾਂ ਦੀ ਗੱਲ ਹੋਈ ਹੈ। ਤੇ ਇੱਥੇ ਹੈ ਭਗਤੀ ਪਾਏ ਪਰੇ ਭੰਡਾਰਾ, ਜਿਹੜਾ ਭਗਤੀ ਕਰੇਗਾ ਪਿਆਰ ਨਾਲ ਉਹਦੇ ਭੰਡਾਰੇ ਤੇ ਪਰੇ ਨਹੀਂ, ਫਿਰ ਉਹਦੇ ਭੰਡਾਰੇ ਖਾਲੀ ਰਹਿ ਨਹੀਂ ਸਕਦੇ। ਇੱਥੇ ਹੀ ਹੈ, ਬਹੁਤ ਬਹੁਤ ਇੱਛਾਵਾਂ ਤੇ ਉਦੋਂ ਹੀ ਹੁੰਦੀਆਂ ਨੇ ਜਦੋਂ ਭਗਤੀ ਪਾਏ ਹੁੰਦੀ ਨੇ। ਜਿਸ ਦਿਨ ਭਗਤੀ ਨੂੰ ਪਿਆਰ ਜਾਗ ਪੈਂਦਾ ਹੈ ਫਿਰ ਇੱਛਾਵਾਂ ਰਹਿੰਦੀਆਂ ਨੇ, ਮੁੱਕੀ ਜਾਂਦੀਆਂ, ਫਿਰ ਤੇ ਉਸੇ ਦਾ ਹੀ ਭੰਡਾਰ ਭਗਤੀ ਦਾ ਹੀ ਅੰਦਰ ਭਜਦਾ ਹੈ, ਫਿਰ ਤੇ ਨਾਮ ਭੰਡਾਰ ਹੀ ਭਜਦਾ, ਹੋਰ ਹੋਰ ਇੱਛਾਵਾਂ ਤੇ ਮੁੱਕ ਜਾਂਦੀਆਂ। ਜਿਸ ਦਿਨ ਉਹ ਮਿਲ ਜਾਂਦਾ ਹੈ ਦੌੜ ਦੂਸਰੀ ਮੁੱਕ ਜਾਂਦੀ ਹੈ, ਖਤਮ ਹੀ ਹੋ ਜਾਂਦੀ ਹੈ, ਕੱਢੀ ਨਹੀਂ ਪੈਂਦੀ, ਮੁੱਕੀ ਜਾਂਦੀ।
ਦਇਆ ਧਾਰ ਰਾਖੇ ਤੁਦ ਸੋਈ, ਪੂਰੇ ਕਰਮ ਸਮਾਵਣਿਆ।
ਦਇਆ ਧਾਰ ਰਾਖੇ ਪ੍ਰਭ ਸੋਈ, ਦਇਆ ਧਾਰ ਕੇ ਪਰਮਾਤਮਾ ਆਪ ਰੱਖਿਆ ਕਰਦਾ ਹੈ ਸੇਵਕਾਂ ਨੂੰ। ਹਾਂਜੀ, ਪੂਰੇ ਕਰਮ ਸਮਾਵਣਿਆ, ਜਦੋਂ ਬਖਸ਼ਿਸ਼ ਹੋਵੇ ਉਸ ਪੂਰਨ ਮਾਲਕ ਦੀ ਤੇ ਫਿਰ ਉਸ ਦੇ ਵਿੱਚ ਸਮਾਈ ਦਾ ਭਾਵ ਸੁਰਤ ਜੁੜਦੀ ਹੈ ਉਸ ਮਾਲਕ ਦੇ ਵਿੱਚ, ਸਮਾਵਣਿਆ ਸੁਰਤ ਜੁੜਦੀ। ਹਾਂਜੀ,
ਅੰਧ ਕੂਪ ਤੇ ਕੰਢੇ ਚਾੜੇ,
ਅੰਧ ਕੂਪ ਤੇ ਕੰਢੇ ਚਾੜੇ, ਕਰ ਕਿਰਪਾ ਦਾਸ
ਨਦਰ ਨਿਹਾਲੇ।
अंध खूब अनेरा खूब, अंध बहुत डूंगा अनेरा बहुत डूंगा खूब खूब, कंढे किनारे खूदा जड़ा बाहरला की कहते उसने वलगन जड़ी खूद है जी उस खूह तो कढ के वह मौन से बिठा दिता। अंध कूप ते कंढ है चारे किनारे लगा देंदा है। अंध कूप की ये संसार अनेरा सागर, इस अनेरे संसार सागर तो कढ के किनारे लगा देता है। जीवन बेड़ी कंढे लग जाती है। उंज ते कूप कहते ने कूए, कूप की होंदा है खूह कूआ। अंध कूप बड़ा डूंगा ते खूह दा कंडा की होएगा खूह दी मौन, लेकिन इथे अर्थ है वड़ा। ए हनेरा संसार समुंदर इस तो कढ के बाहर किनारे लगा दिया। कर कृपा दास
नदर निहाल,
कृपा करके ओ दास ते अपनी बख्शिश करता है। नजर निहाल है मेहर दी नजर नाल ओ तकदा है ते दास कंडे लग जांदा है। हां
गुण गा मैं पूरन अविनाशी कै सुन टोट न आवणिया।
गुण गा
एथे ओथे तू है रखवाला,
एथे ऐ संसार विच ओथे अगां जिथे आत्मा ने जाना है। तू है रखवाला है मालिक, तू ही जिंद दी राखी करने वाला है, तू ही आत्मा दी राखी करने वाला है।
मात गर्भ में तुम ही पाला,
मात गर्भ में तू ही पाला, माता दे गर्भ विच भी तेरा ही आसरा थी, ओथे भी प्रतिपालना तेरी ही थी।
माया अग्न न पो है तिनको रंग रत्ते गुण गावणिया।
माया अग्न न पो है तिनको, एक माया दा सेक उना नू ना पो है लगदा नहीं, जरा भी लगदा नहीं। माया दा सेक उना नू छोंदा तक नहीं। रंग रत्ते गुण गावणिया, जड़े गुण तेरे गुण गा गा के तेरे प्यार दे रंग विच रंगे जांदे ने, उना नू ए माया सताउंदी नहीं, उना नू माया दा सेक नहीं लगदा।
क्या गुण तेरे आख समाली,
क्या गुण तेरे आख समाली, आख आख के देखिया कखे नू सियारी पाव, आख के कह कह के संभाली याद करा तेनू याद करा। क्या गुण तेरे आख संभाली, केड़े केड़े तेरे गुण कह कह के मैं तेनू चेते करा। क्या गुण तेरे केड़े गुण तेरे आख कह के संभाली तेनू मैं याद करा।
मन तन अंतर तुद नदर निहाली,
मन तन अंतर तुद नदर निहाली, तेरी जदों हे प्रभु नजर होंदी है ते अपने मन तन अंदर ही तेनू वेखण लग पैदा है, निहाली वेखना।
तू मेरा मीत साजन मेरा स्वामी तुद बिन अवर न जाननिया।
तू मेरा मीत साजन मेरा स्वामी तुद बिन अवर न जाननिया। परमात्मा नु आख्या मीत मित्र, तू मेरा मित्र भी है साजन। मित्र ते साजन ते की फर्क है दसो? साजन भी ते मित्र ही होंदा है, सज्जन तो साजन। सज्जन ते मित्र च की फर्क है दसो? मित्र ते बुरा मित्र भी हो सकता है, लेकिन सज्जन होंदा है। सज्जन कौन है? चंगे गुणा वाला मित्र। वो ते ठग सी जड़ा सज्जन बनया, ओते ठग ने सज्जन वाले कपड़े पहने, ठग ने लिबास पाया सी सज्जन बनया सी, ओते पेक सी सज्जन ना। सज्जन जन की है सेवक, सज्जन चंगे गुणा वाला। तो चंगा मित्र जड़ा शुभ जिदी मित्रता है सज्जन। तू मेरा सज्जन है क्योंकि तू मेरा भला सोचदा। तू सिर्फ मित्र ही नहीं ਮਿੱਤਰ ਤੇ ਦਗਾ ਵੀ ਦੇ ਸਕਦੇ ਨੇ, ਮਿੱਤਰ ਤੇ ਛੁਰਾ ਵੀ ਮਾਰ ਸਕਦੇ ਨੇ ਬਗਲ ਵਿੱਚ ਸਮਾਂ ਪਾ ਕੇ, ਲੇਕਿਨ ਤੂੰ ਉਹ ਜਾ ਨਹੀਂ, ਤੂੰ ਤੇ ਸੱਜਣ ਮਿੱਤਰ ਹੈ। ਇਹੋ ਜਿਹਾ ਮਿੱਤਰ ਹੈ ਸੱਜਣ ਮਿੱਤਰ, ਐਸਾ ਮਿੱਤਰ ਜੋ ਸਦਾ ਭਲਾ ਹੀ ਤੱਕੇਗਾ ਮੇਰਾ, ਇਹ ਫਰਕ। ਤਾਂ ਹੀ ਦੋ ਇਕੱਠੇ ਲਿਖੇ ਨੇ, ਕਿਉਂਕਿ ਮਿੱਤਰ ਤੇ ਸਮਾਂ ਪਾ ਕੇ ਮਿੱਤਰਤਾ ਹੀ ਬਦਲ ਸਕਦੀ ਹੈ। ਮਿੱਤਰ ਦੁਸ਼ਮਣ ਹੁੰਦੇ ਮੈਂ ਵੇਖੇ ਨੇ, ਅੱਜ ਜਿਹੜੇ ਕਹਿੰਦੇ ਨੇ ਕਿਤੇ ਤੋਂ ਜਾਨ ਵਾਰ ਦਿਆਂਗਾ, ਕੱਲ ਨੂੰ ਉਹੀ ਖੂਨ ਕਰ ਦਿੰਦੇ ਨੇ ਤੁਹਾਡਾ। ਮਿੱਤਰ ਵੇਖੇ ਨਾ ਦੁਸ਼ਮਣ ਬਣਦੇ, ਲੇਕਿਨ ਸੱਜਣ ਕਦੇ ਦੁਸ਼ਮਣ ਨਹੀਂ ਹੋ ਸਕਦਾ। ਸੱਜਣ ਤੇ ਸਦਾ ਦਾ ਮਿੱਤਰ, ਹਮੇਸ਼ਾ ਦਾ ਮਿੱਤਰ। ਉਹ ਸੱਜਣ ਮਿੱਤਰ ਇਕੱਠੇ ਲਫ਼ਜ਼ ਲਿਖੇ ਨੇ, ਇਸੇ ਕਰਕੇ ਸਮਝਾਵਣ ਲਈ ਕਿ ਹੇ ਪ੍ਰਭੂ ਤੂੰ ਮਿੱਤਰ ਹੀ ਨਹੀਂ, ਤੂੰ ਤੇ ਸੱਜਣ ਮਿੱਤਰ ਹੈ, ਸਦਾ ਮੇਰਾ ਸ਼ੁਭ ਇੱਛਕ, ਸਦਾ ਮੇਰੇ ਲਈ ਚੰਗਾ ਸੋਚਣ ਵਾਲਾ, ਮੇਰੀ ਭਲਾਈ ਸੋਚਣ ਵਾਲਾ, ਤੂੰ ਮੇਰਾ ਸਦਾ ਦਾ ਮਿੱਤਰ। ਫਿਰ ਦੇਖੀਏ, ਤੂੰ ਮੇਰਾ ਮੀਤ ਕਿੱਥੇ ਗਈ ਤੂੰ?
ਸਾਜਨ ਮੇਰਾ ਸਵਾਮੀ,
ਤੂੰ ਮੇਰਾ ਮੀਤ ਸਾਜਨ ਮੇਰਾ ਸਵਾਮੀ, ਸਵਾਮੀ ਮਾਲਕ। ਹੁਣ ਖੂਬੀ ਇਹ ਹੈ ਕਿ ਮਾਲਕ ਇਹ ਦੇਖੇ ਨਾ ਦੁਨੀਆਂ 'ਚ, ਮਾਲਕ ਦੇ ਨੌਕਰ ਦਾ ਵਤੀਰਾ ਵੇਖਿਆ, ਮਾਲਕ ਤੇ ਸੇਵਕ ਦਾ। ਦੁਨਿਆਵੀ ਮਾਲਕ ਮਾਲਕ ਹੀ ਹੈ ਤੇ ਸੇਵਕ ਸੇਵਕ ਹੀ ਹੈ, ਬੜਾ ਅੰਤਰ ਹੈ ਮਾਲਕ ਔਰ ਸੇਵਕ ਦੇ ਦਰਮਿਆਨ। ਨੌਕਰ ਦੇ ਨੌਕਰ ਹੀ ਹੈ, ਮਾਲਕ ਮਾਲਕ ਰਹਿੰਦਾ ਹੈ। ਆਖਦੇ ਨੇ ਤੇ ਕੀ, ਤੂੰ ਤੇ ਐਸਾ ਮਾਲਕ ਹੈ ਜੋ ਸੱਜਣ ਵੀ ਹੈ, ਭਾਵ ਤੂੰ ਸੇਵਕਾਂ ਵਾਂਗੂ ਮੈਨੂੰ ਰੱਖਦਾ ਨਹੀਂ, ਤੂੰ ਸੱਜਣਾ ਵਾਂਗੂ ਰੱਖਦਾ, ਤੂੰ ਮੈਨੂੰ ਮਿੱਤਰ ਬਣਾ ਕੇ ਰੱਖਦਾ, ਤੂੰ ਮੈਨੂੰ ਸੇਵਕ ਬਣਾ ਕੇ ਨਹੀਂ ਰੱਖਦਾ, ਹੈ ਮੇਰਾ ਮਾਲਕ ਤੂੰ। ਇਹ ਇੱਕ ਇੱਕ ਅੱਖਰ ਜਿਵੇਂ ਜੋੜੇ ਨੇ ਨਾ, ਇਹਨਾਂ ਪਿੱਛੇ ਕੁਝ ਸਮਝ ਵੀ ਹੈ। ਇਹ ਐਵੇਂ ਨਹੀਂ ਲਿਖ ਦਿੱਤਾ ਕਿ ਮੀਤ ਵੀ ਹੈ, ਸੱਜਣ ਵੀ ਹੈ ਤੇ ਫਿਰ ਸਵਾਮੀ ਵੀ ਹੈ। ਇਹ ਜੋੜੇ ਨੇ ਅੱਖਰ, ਇਹਨਾਂ ਪਿੱਛੇ ਕੁਝ ਭਾਵ ਦੱਸਿਆ ਕਿ ਬੇਸ਼ੱਕ ਹੈ ਤੂੰ ਮੇਰਾ ਮਾਲਕ, ਲੇਕਿਨ ਫਰਕ ਤੂੰ ਕੋਈ ਨਹੀਂ ਰੱਖਿਆ, ਤੂੰ ਮੈਨੂੰ ਮਿੱਤਰਾਂ ਵਰਗਾ ਹੈ, ਨੇੜਤਾ ਬਖਸ਼ੀ ਹੈ, ਨੌਕਰਾਂ ਵਾਂਗੂ ਦੂਰ ਨਹੀਂ ਰੱਖਿਆ, ਮਾਲਕ ਹੁੰਦਿਆਂ ਹੋਇਆ ਤੂੰ ਮੈਨੂੰ ਨੌਕਰ ਬਣਾ ਕੇ ਨਹੀਂ ਰੱਖਿਆ। ਤੁਦ ਬਿਨ ਔਰ ਨਾ ਜਾਣਿਆ, ਔਰ ਤੇਰੇ ਵਰਗੇ ਮਾਲਕ ਹੋਰ ਦੁਨੀਆਂ 'ਚ ਮਿਲ ਨਹੀਂ ਸਕਦੇ, ਮੈਂ ਜਾਣਿਆ ਨਹੀਂ, ਤੇਰੇ ਵਰਗਾ ਮਾਲਕ ਹੋਰ ਜਾਣਿਆ ਨਹੀਂ ਜਾ ਸਕਦਾ। ਹਾਂਜੀ,
ਜਿਸ ਕੋ ਤੂੰ ਪ੍ਰਭ ਪਿਆ ਸਹਾਈ,
ਜਿਸ ਕੋ ਤੂੰ ਪ੍ਰਭ ਪਿਆ ਸਹਾਈ, ਹੇ ਪ੍ਰਭੂ ਜਿਸ ਨੂੰ ਤੂੰ ਸਹਾਈ ਹੋ ਆ, ਜਿਸ ਦਾ ਸਹਾਇਕ ਤੂੰ ਬਣ,
ਤਿਸ ਤੱਤੀ ਵਾਹ ਨਾ ਲੱਗੇ ਕਾਈ,
ਉਹਨੂੰ ਦੁੱਖ ਕਿਵੇਂ ਲੱਗੇਗਾ? ਭਰੋਸੇ ਦੀ ਗੱਲ ਹੈ, ਵਿਸ਼ਵਾਸ ਦੀ ਗੱਲ ਹੈ, ਉਸਦਾ ਹੋ ਕੇ ਕੋਈ ਵੇਖੇ, ਕਹਿੰਦੇ ਨੇ ਤਿਸ ਤੱਤੀ ਵਾਹ ਨਾ ਲੱਗੇ ਕਾਈ, ਪ੍ਰਭੂ ਦੇ ਪਿਆਰੇ ਨੂੰ ਦੁੱਖ ਸਤਾ ਨਹੀਂ ਸਕਦੇ, ਉਸਨੂੰ ਤੱਤੀ ਵਾਹ ਲੱਗ ਨਹੀਂ ਸਕਦੀ। ਹਾਂਜੀ,
ਤੂੰ ਸਾਹਿਬ ਸ਼ਰਨ ਸੁਖਦਾਤਾ, ਸਤ ਸੰਗਤ ਜਪ ਪ੍ਰਗਟਾਵਣੀਆ,
ਤੂੰ ਸਾਹਿਬ ਸ਼ਰਨ ਸੁਖਦਾਤਾ, ਸਤ ਸੰਗਤ ਜਪ ਪ੍ਰਗਟਾਵਣੀਆ, ਤੂੰ ਸਾਹਿਬ ਤੂੰ ਮਾਲਕ ਹੈ, ਸ਼ਰਨ ਸੁਖਦਾਤਾ, ਐਸਾ ਮਾਲਕ ਜਿਸ ਦੀ ਸ਼ਰਨ ਆਇਆ ਸੁਖੀ ਸੁਖ ਮਿਲਦੇ ਨੇ, ਸੁੱਖਾਂ ਦਾ ਦਾਤਾ ਹੈ ਤੂੰ। ਸਤ ਸੰਗਤ ਜਪ ਪ੍ਰਗਟਾਵਣਿਆ, ਸਤ ਸੰਗਤ ਵਿੱਚ ਤੇਰਾ ਜਪ ਕਰੀਏ ਤੇ ਤੂੰ ਮਿਲਣਾ ਹੈ, ਤੂੰ ਪ੍ਰਗਟ ਹੁੰਦਾ ਹੈ। ਹਾਂਜੀ,
ਤੂੰ ਊਚ ਅਥਾਹ ਅਪਾਰ ਅਮੋਲਾ,
ਤੂੰ ਊਚ ਉੱਚਾ ਹੈ, ਅਥਾਹ ਕਿੱਡਾ ਉੱਚਾ ਜਿਹਦਾ ਥਾਹ ਨਹੀਂ ਪਾਇਆ ਜਾ ਸਕਦਾ, ਉਚਾਈ ਮਿਣੀ ਨਹੀਂ ਜਾ ਸਕਦੀ, ਥਾਹ ਪਾਉ ਅਥਾਹ ਜਿਹਦਾ ਥਾਹ ਨਾ ਪਾਇਆ ਜਾ ਸਕੇ, ਭਾਵ ਜਿਹਦੀ ਉਚਾਈ ਜਾਂ ਗਹਿਰਾਈ ਮਿਣੀ ਨਾ ਜਾ ਸਕੇ। ਤੂੰ ਊਚ ਅਥਾ ਅਪਾਰ ਅਮੋਲਾ, ਕਿੱਡਾ ਕੁ ਮੁੱਲ ਵਾਲਾ, ਅਮੋਲਾ ਅਪਾਰ ਅਮੋਲਾ ਜਿਹਦਾ ਮੁੱਲ ਕੋਈ ਪਾ ਨਹੀਂ ਸਕਦਾ।
ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ,
ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ, ਹੇ ਮਾਲਕ ਪ੍ਰਭੂ ਤੂੰ ਹੀ ਸਦਾ ਥਿਰ ਜੀਵਾਂ ਦਾ ਮਾਲਕ ਹੈ, मैं दास दा तेरा गोला हां, नौकर हां, सेवक हां। बेशक तू मैनू नौकरा वांग नहीं रखदा, लेकिन हां तो मैं तेरा नौकर हूं, हां तो मैं तेरा सेवक हूं। उस वाला फर्क नहीं है। निम्रता मीरा की अर्थ दस्या है मीरा दा, है जी नहीं दस्या की दस्या
मालक,
मालक तू मीरा तू सच्चा मालक, साची ठकराई तेरी मालकी सदा रहन वाली। नानक बल बल जावड़िया, नानक सेवक ता तेरे तो बलिहारे जांदा है। हाँ कर लीए जी, 10 मिनट है, शब्द पूरा हो जाएगा।
माज महला पंजमा कर दूजा, नित नित दो संभालिए।
दय दय इस नु किवें उच्चारांगे?
दय
ये नु औंकड़ है, बेशक औंकड़ बोलदा नहीं। दद्दा यैया दय परमात्मा, दय दा अर्थ है परमात्मा, प्रभु। दयालु तो लफज बनया है दय, दया धारण वाला दय। नित नित दय संभालिए, हमेशा भाई प्रभु नु चेते रखिए, हमेशा परमात्मा नु याद करिए। नित नित दये संभालिए, संभालिए चेते करिए, हमेशा ही परमात्मा नु चेते करिए। मूल
मूल ना मनो विसारिए,
मूल ना मनो विसारिए, जरा भी मन विचों ओनु भुलाइए ना, मूल जरा भी।
रहाओ संतां संगत पाइए, जित जम कै पंथ न जाइए।
संतां संगत पाइए, पाउण दा तरीका की है? जुड़िया होया दी संगत, मिलिया होया दी संगत, संतां दी संगत, ओ जो नेड़ता पा चुके ने। संतां संगत पाइए, भगत जना दी महापुरखां दी संगत विच ओ मिलदा है। जित जम कै पंथ न जाइए, और ऐसे महापुरखां दी संगत कीतिया फिर जम कै पंथ ना जाइए, जमा दे राह ते पाव दुखां दे मार्ग ते, फिर नहीं टुरींदा, फिर दुख दुखां दे मार्ग ते बंदा नहीं टुरदा। जे संतां दे संग आ जाए ते दुखां तो छुटकारा है। जम बाहर नहीं हुंदे, जम ते इत्थे ही ने, दुख तकलीफ यही नरके सजा देन वाले जम भी इत्थे ही ने। क्योंकि अक्सर तुसी आखदे हो जमा नूं जे बाहर गिणदे हो, तो एक मैं बेनती कर दिया कि आत्मा शरीर दे राही दुख दे सुख महसूस करदी है, शरीर तो बाहर रह के नहीं। नरक सुरक भी दुख सुख भी तुसी शरीर विच रह के ही भोग सकदे हो। अगे जाके जे सोच दियो तो दा मतलब ये है कि जदों आत्मा फिर शरीर च प्रवेश करेगी फिर दुख, भाव कोई इंटरिम अद विचाले कोई ऐसी अवस्था नहीं है जिथे आत्मा शरीर तो बगैर दुख पा रही है। दुख भोगण लई शरीर चाहिदा है। जे कर्म मंदे ने, संस्कार मंदे ने, ते फिर अगे जो नसीब मिले जाए, की पता केड़ी जोन मिले जिद फिर दुख पाइए। आवेखी देने जरूरी नहीं फिर मनुखा जन्म मिले, क्योंकि मनुखा जन्म से सतगुरु दस देने कि बड़ा औखा मिलता, दुर्लभ है, दुर्लभ दे मानुख दी जड़ी पाई दी ये सौखी तो नहीं मिलती। कई जन्म भय कीट पतंगा, कई जन्म भय मीन कुरंगा, कई जन्म पंखी सपोयो, कई जन्म है वर ब्रिक जो, ये वक वक जूना ने जिन्हां विच दी लंघदा है। और ना जाने जे मनुखा जन्म भी मिल जाए तो फिर ना जाने कैसा मिले, जमदे कई अपाज लंगड़े लूले दुखां च गुरबत च पल रहे ने, कई सड़कां दे रुल रहे ने, तो फिर ए भी ते दुखी है। तो आत्मा जो नरक सुरक भोगदी है शरीर विच रह के ही भोग सकदी है, ਉਂਝ ਕੋਈ ਸਰੀਰ ਤੋਂ ਬਾਹਰ ਆਤਮਾ ਲਈ ਦੁੱਖ ਨਹੀਂ। ਹਾਂਜੀ,
ਤੋਸਾ ਹਰ ਕਾ ਨਾਮ ਲੈ ਤੇਰੇ ਕੁਲੇ ਨਾ ਲਾਗੇ ਗਾਲੀ ਜੀਓ।
ਤੋਸਾ ਹਰ ਕਾ ਨਾਮ ਲੈ, ਤੋਸਾ ਕਿਸ ਨੂੰ ਆਖਦੇ ਨੇ? ਤੋਸਾ ਆਖਦੇ ਨੇ ਰਾਹ ਦਾ ਖਰਚ। ਕੋਈ ਸਫ਼ਰ ਕਰੀਏ ਨਾ ਤੇ ਖਰਚ ਪੱਲੇ ਬੰਨ ਲਈਦਾ ਹੈ। ਆ ਸਫ਼ਰ ਕਰਨ ਲੱਗਿਆ ਜਿਹੜਾ ਖਰਚ ਨਾਲ ਰੱਖ ਲੈਂਦੇ ਹਾਂ ਕਿ ਬਈ ਆ ਰਸਤੇ 'ਚ ਮੈਂ ਖਰਚਾਂਗਾ, ਖਾਣ ਪੀਣ ਲਈ ਚੀਜ਼ ਕੋਈ ਲਵਾਂਗਾ, ਰਹਿਣ ਲਈ ਕੋਈ ਟਿਕਾਣਾ ਲੱਭਾਂਗਾ, ਕੱਪੜੇ ਲੀੜੇ ਲਈ ਕੁਝ, ਜੋ ਵੀ ਖਰਚਾ ਨਾਲ ਸਫ਼ਰ ਲਈ ਬੰਨਦੇ ਉਸਨੂੰ ਆਖਦੇ ਨੇ ਤੋਸਾ। ਤੋ ਜਿਵੇਂ ਕੋਈ ਸਫ਼ਰ ਲਈ, ਸੰਸਾਰੀ ਸਫ਼ਰ ਲਈ ਤੋਸਾ ਬੰਨੀਦਾ ਹੈ, ਘਰੋਂ ਪੈਸੇ ਬੰਨ ਕੇ ਤੁਰੀਦੇ ਨੇ, ਇਸੇ ਤਰ੍ਹਾਂ ਕਹਿੰਦੇ ਨੇ ਆਤਮਾ ਨੇ ਵੀ ਲੰਬਾ ਸਫ਼ਰ ਕਰਨਾ ਹੈ ਤੇ ਇਹਨੂੰ ਵੀ ਕੋਈ ਖਰਚ ਚਾਹੀਦਾ ਹੈ। ਤੋ ਖਰਚ ਕੀ ਹੈ? ਨਾਮ ਖਰਚ ਹੈ। ਤੋਸਾ ਹਰ ਕਾ ਨਾਮ ਲੈ। ਤੋ ਕਹਿੰਦੇ ਨੇ ਕਿ ਆਪਣੀ ਆਤਮਾ ਦੇ ਸਫ਼ਰ ਲਈ ਵੀ ਤੂੰ ਨਾਮ ਰੂਪੀ ਖਰਚ ਪੱਲੇ ਬੰਨ ਲੈ। ਤੋਸਾ ਹਰ ਕਾ ਨਾਮ ਲੈ, ਲੈ ਇਕੱਠਾ ਕਰ ਲੈ। ਹਰੀ ਦਾ ਨਾਮ ਏ ਤੋਸਾ ਏ ਤੇਰੇ ਆਤਮਾ ਦੇ ਸਫ਼ਰ ਲਈ, ਤੂੰ ਇਕੱਠਾ ਕਰ ਲੈ, ਤੂੰ ਪੱਲੇ ਬੰਨ ਲੈ। ਜੇ ਐਸਾ ਕਰੇਗਾ ਤੇਰੇ ਕੁਲੈ ਨਾ ਲਾਗੈ ਗਾਲ ਜੀਓ, ਤੇਰੀ ਕੁਲ ਨੂੰ ਕਦੇ ਬਦਨਾਮੀ ਨਾ ਪਹੁੰਚੇਗੀ। ਕੁਲੈ ਨਾ ਲਾਗੈ ਗਾਲ, ਗਾਲ ਕੀ ਏ ਇੱਥੇ? ਬਦਨਾਮੀ ਏ। ਕਦੇ ਤੇਰੇ ਜਾਣ ਪਿੱਛੋਂ ਵੀ ਕੋਈ ਨਹੀਂ ਆਖੇਗਾ ਕਿ ਉਹ ਵੀ ਫਲਾਨੀ ਕੁਲ ਦਾ ਗੰਦਾ ਬੰਦਾ ਸੀ, ਚਲਾ ਗਿਆ। ਤੇਰੇ ਕੁਲੈ ਨਾ ਲਾਗੈ ਗਾਲ ਜੀਓ, ਤੇਰੇ ਬਾਅਦ ਵਿੱਚ ਵੀ ਤੇਰੀ ਕੁੱਲ ਨੂੰ ਕੋਈ ਬਦਨਾਮੀ ਨਹੀਂ ਪਹੁੰਚੇਗੀ, ਬਦਖੋਈ ਨਹੀਂ ਪਹੁੰਚੇਗੀ। ਜੋ ਸਿਮਰਨ ਦੇ ਸਾਈ ਹੈ, ਸਾਈ ਹੈ ਜਿਹੜੇ ਸਾਈ ਨੂੰ ਸਿਮਰਦੇ ਨੇ, ਨਰਕ ਨਾ ਸਹੀ ਪਾਈ ਹੈ, ਉਹ ਦੁੱਖ ਨਹੀਂ ਕਦੇ ਪਾਉਂਦੇ, ਉਹ ਜ਼ਿੰਦਗੀ ਵਿੱਚ ਦੁੱਖ ਨਹੀਂ ਪਾਉਂਦੇ। ਨਰਕ ਨਾ ਸਹੀ ਪਾਈ ਹੈ, ਜ਼ਿੰਦਗੀ ਉਹਨਾਂ ਦੀ ਨਰਕ ਨਹੀਂ ਬਣਦੀ। ਉਹ ਸੁੱਖਾਂ ਨਾਲ ਹੀ ਜ਼ਿੰਦਗੀ ਬਤੀਤ ਕਰਦੇ ਨੇ, ਉਹ ਸੌਖੀਆਂ ਸੌਖੀਆਂ ਹੀ ਸੁੱਖਾਂ ਦੀ ਆਨੰਦਿਤ ਜੀਵਨ ਬਤੀਤ ਕਰਦੇ ਨੇ। ਹਾਂਜੀ,
ਤੱਤੀ ਵਾਹ ਨਾ ਲੱਗਈ ਜਿਨ ਮਨ ਉੱਠਾ ਆਏ ਜੀਓ।
ਤੱਤੀ ਵਾਹ ਨਾ ਲੱਗਈ, ਕਦੇ ਉਹਨਾਂ ਨੂੰ ਸੇਕ ਨਹੀਂ ਲੱਗੇਗਾ। ਤੱਤੀ ਵਾਹ ਦੁੱਖ ਪਾਉਣਗੇ ਨਹੀਂ, ਦੁੱਖ ਸਤਾਵਣਗੇ ਨਹੀਂ। ਇਹ ਨਹੀਂ ਆਖਦਾ ਕਿ ਦੁਖਾਉਣਗੇ ਨਹੀਂ, ਦੁੱਖ ਸਤਾਉਣਗੇ ਨਹੀਂ, ਦੁਖਾਉਂਦੇ ਨੇ। ਕਿਉਂਕਿ ਤੁਹਾਨੂੰ ਤੁਕ ਦੱਸਾਂ, ਯਾਦ ਕਰ ਰਿਹਾ ਸਾਂ ਤੁਕ ਦਾ, ਉਸਦਾ ਇਹ ਸੀਗਾ ਕਿ ਜਿਹੜੇ ਇਹ ਮੰਨਦੇ ਨੇ ਕਿ ਦੁਨੀਆਂ 'ਚ ਦੁੱਖ ਸੁੱਖ ਆਉਣਗੇ ਨਹੀਂ, ਕਹਿੰਦੇ ਨੇ ਉਹ ਭੁੱਲੇ ਫਿਰਦੇ ਨੇ। ਪਾਤਸ਼ਾਹ ਦੀ ਤੁਕ ਸੀ, ਮੈਨੂੰ ਯਾਦ ਨਹੀਂ ਆ ਰਹੀ। ਆਖਦੇ ਨੇ ਪਾਤਸ਼ਾਹ ਉੱਥੇ ਕਿ ਜਿਹੜੇ ਇਹ ਸੋਚਦੇ ਨੇ ਕਿ ਦੁਨੀਆਂ 'ਚ ਕਦੇ ਦੁੱਖ ਆਵੇਗਾ ਹੀ ਨਹੀਂ, ਉਹ ਗਲਤ ਨੇ। ਕਿਉਂਕਿ ਦੁੱਖ ਪਿਛਲੇ ਕਰਮਾਂ ਦੇ ਫਲ ਨੇ ਜੋ ਆਉਣਗੇ, ਲੇਕਿਨ ਨਾਮ ਜਪਣ ਵਾਲਿਆਂ ਨੂੰ ਇਹ ਪਾਉਂਦੇ ਨਹੀਂ, ਇਹ ਸਤਾਉਂਦੇ ਨਹੀਂ। ਦੁੱਖ ਇਹ ਸੌਖੇ ਨਿਕਲ ਜਾਂਦੇ ਨੇ, ਸੁਖਾਲੇ ਹੀ ਨਿਕਲ ਜਾਂਦੇ ਨੇ। ਜਿਸ ਤਰ੍ਹਾਂ ਹਵਾ ਕੋਲ ਵੀ ਲੰਘ ਜਾਏ ਪਤਾ ਹੀ ਨਹੀਂ ਲੱਗਦਾ ਹਵਾ ਲੰਘ ਜਾਂਦਾ। ਤਾਂ ਔਖੀਆਂ ਘੜੀਆਂ ਵੀ ਸੁਖਾਲੀਆਂ ਹੋ ਕੇ ਨਿਕਲ ਜਾਂਦੀਆਂ ਨੇ, ਦੁੱਖ ਤਕਲੀਫ ਜ਼ਿਆਦਾ ਹੁੰਦੀ ਨਹੀਂ ਜੇ ਨਾਮ ਬਾਣੀ ਨਾਲ ਜੁੜੇ ਰਹੀਏ। ਜਦੋਂ ਮੈਨੂੰ ਤੁੱਕ ਆਈ ਯਾਦ ਤਾਂ ਮੈਂ ਸੁਣਾਵਾਂਗਾ ਤੁਹਾਨੂੰ, ਹੁਣ ਯਾਦ ਨਹੀਂ ਆ ਰਹੀ, ਬੜੀ ਮੇਰੇ ਮਨ ਪਾਉਂਦੀ ਤੁੱਕ ਹੈ। ਹਾਂਜੀ,
ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ।
ਸਹੀ ਸੁੰਦਰ ਸੋਹਣੇ, ਉਹੀ ਭਾਈ ਸੁੰਦਰ ਨੇ, ਉਹੀ ਸੋਹਣੇ ਨੇ, ਉਹੀ ਚੰਗੇ ਮਨਾਂ ਵਾਲੇ ਨੇ, ਚੰਗੇ ਹਿਰਦਿਆਂ ਵਾਲੇ ਨੇ। ਸਾਧ ਸੰਗ ਜਿਨ ਬਹਿਣੇ, ਜਿਹੜੇ ਸਾਧ ਜਿਨ੍ਹਾਂ ਦੀ ਸੰਗਤ ਵਿੱਚ ਬੈਠਦੇ ਨੇ। ਹਾਂਜੀ,
ਹਰ ਤਨ ਜਿਨੀ ਸੰਜਿਆ ਸਹੀ ਗੰਭੀਰ ਅਪਾਰ ਜੀਓ।
ਤੂੰ ਪਿਛਲੀ ਤੂੰ ਕੁਝ ਇਹ ਦੱਸਿਆ ਕਿ ਸੁੰਦਰਤਾ ਕੋਈ ਸਰੀਰਕ ਸੁੰਦਰਤਾ ਨਹੀਂ ਹੁੰਦੀ, ਇਹ ਤੇ ਮਨ ਦੀ ਸੁੰਦਰਤਾ ਹੈ, ਹਿਰਦੇ ਦੀ ਸੁੰਦਰਤਾ ਹੈ। ਹਿਰਦੇ ਦੀ, ਮਨ ਦੀ ਆਤਮਕ ਸੁੰਦਰਤਾ ਉਦੋਂ ਬਣਦੀ ਹੈ ਜਦੋਂ ਸਾਧ ਸੰਗਤ ਵਿੱਚ ਬੈਠੀਏ, ਸਾਧ ਜਨਾਂ ਦੀ ਬਾਣੀ ਉਹਨਾਂ ਦੇ ਨਾਲ ਬਹਿ ਕੇ ਸਿਮਰੀਏ। ਹਰ ਤਨ ਜਿਨ੍ਹੀ ਸੰਜਿਆ ਸਹੀ ਗੰਭੀਰ ਅਪਾਰ ਸੰਜਿਆ ਇਕੱਠਾ ਕੀਤਾ ਜਿਨ੍ਹਾਂ ਨੇ ਹਰੀ ਦਾ ਨਾਮ ਰੂਪੀ ਤਨ ਇਕੱਠਾ ਕੀਤਾ ਸਹੀ ਗੰਭੀਰ ਉਹ ਗਹਿਰੇ ਨੇ ਉਹ ਡੂੰਘੇ ਨੇ ਉਹ ਵੱਡੇ ਜਿਗਰੇ ਵਾਲੇ ਨੇ ਅਪਾਰ ਜੀਓ ਉਹ ਬਹੁਤ ਵੱਡੇ ਜਿਗਰੇ ਵਾਲੇ ਨੇ
ਹਰ ਅਮਿਓ ਰਸਾਇਣ ਪੀਵੀਐ ਮੋਏ ਡਿੱਠੇ ਜਨਕੈ ਜੀਵੀਐ
ਹਰ ਅਮਿਓ ਅਮਿਓ ਕਹਿੰਦੇ ਨੇ ਅੰਮ੍ਰਿਤ ਨੂੰ ਤੇ ਹਰ ਅਮਿਓ ਨਾਮ ਰੂਪੀ ਅੰਮ੍ਰਿਤ ਹਰ ਅਮਿਓ ਅਮਿਓ ਹੁੰਦਾ ਹੈ ਅੰਮ੍ਰਿਤ ਤੇ ਹਰ ਅਮਿਓ ਨਾਮ ਰੂਪੀ ਅੰਮ੍ਰਿਤ ਹਰ ਅਮਿਓ ਰਸਾਇਣ ਪੀਵੀਐ ਰਸਾਇਣ ਕਹਿੰਦੇ ਨੇ ਰਸਾਂ ਦਾ ਘਰ ਰਸਾਂ ਦਾ ਖਜ਼ਾਨਾ ਨਾਮ ਅੰਮ੍ਰਿਤ ਐਸਾ ਹੈ ਜਿਸ ਵਿੱਚ ਰਸ ਹੀ ਰਸ ਹੈ ਇਸ ਕਰਕੇ ਇਸ ਨੂੰ ਰਸਾਇਣ ਆਖਿਆ ਰਸ ਨਾਲ ਭਰ ਦਿੰਦਾ ਹੈ ਨਾਮ ਅੰਮ੍ਰਿਤ ਤੁਹਾਨੂੰ ਰਸ ਨਾਲ ਭਰ ਦਿੰਦਾ ਹੈ ਇਸ ਕਰਕੇ ਰਸਾਂ ਦਾ ਘਰ ਹੈ ਰਸਾਂ ਦਾ ਖਜ਼ਾਨਾ ਹੈ ਰਸ ਰਸਾਇਣ ਲਫ਼ਜ਼ ਕਈ ਵਾਰੀ ਆਇਆ ਹੈ ਤੂੰ ਸਮਝ ਲੈਣਾ ਇਹ ਨਾਮ ਲਈ ਆਇਆ ਹੈ ਨਾਮ ਨੂੰ ਰਸਾਇਣ ਆਖਦੇ ਨੇ ਕਿਉਂ ਰਸਾਂ ਦਾ ਘਰ ਹੈ ਇਹ ਤੋਂ ਰਸ ਪੈਦਾ ਹੁੰਦੇ ਨੇ ਨਾਮ ਅੰਮ੍ਰਿਤ ਇਹ ਰਸਾਂ ਦਾ ਘਰ ਹੈ ਇਹ ਨਾਮ ਅੰਮ੍ਰਿਤ ਨੂੰ ਪੀਵੀ ਹੈ ਇਹਨੂੰ ਛਕੀ ਹੈ ਇਹ ਮਿੱਠਾ ਨਾਮ ਅੰਮ੍ਰਿਤ ਛਕੀ ਹੈ ਹਾਂਜੀ ਮੂੰਹ ਡਿੱਠੇ ਜਨ ਕੈ ਮੂੰਹ ਡਿੱਠੇ ਜਨ ਕੈ ਜਨ ਸੇਵਕ ਪ੍ਰਭੂ ਦੇ ਸੇਵਕਾਂ ਦੇ ਦਰਸ਼ਨ ਕਰਕੇ ਡਿੱਠੇ ਤੱਕ ਕੇ ਦਰਸ਼ਨ ਕਰਕੇ ਜੀਵੀਏ ਸੰਤਾਂ ਮਹਾਤਮਾ ਦੇ ਪ੍ਰਭੂ ਦੇ ਸੇਵਕਾਂ ਦੇ ਦਰਸ਼ਨ ਕਰਕੇ ਜੀਵੀਏ
ਕਾਰਜ ਸਭ ਸਵਾਰ ਲੈ ਨਿਤ ਪੂਜੋ ਗੁਰ ਕੇ ਪਾਵ ਜਿਓ
ਕਾਰਜ ਸਭ ਸਵਾਰ ਲੈ ਕਿਸ ਤਰ੍ਹਾਂ ਸਵਾਰ ਲੈ ਆਪਣੇ ਸਾਰੇ ਕਾਰਜ ਨਿਤ ਪੂਜੋ ਗੁਰ ਕੇ ਪਾਵ ਜਿਓ ਗੁਰੂ ਦੇ ਪੈਰ ਪੂਜ ਕੇ ਆਪਣੀ ਜ਼ਿੰਦਗੀ ਦੇ ਕਾਰਜ ਸਵਾਰ ਲੈ ਹਾਂਜੀ
ਜੋ ਹਰ ਕੀਤਾ ਆਪਣਾ ਤਿਨੇ ਗੁਸਾਈ ਜਾਪਣਾ
ਜੋ ਹਰ ਕੀਤਾ ਆਪਣਾ ਜਿਸ ਨੂੰ ਪਰਮੇਸ਼ਰ ਨੇ ਆਪਣਾ ਬਣਾ ਲਿਆ ਜੋ ਹਰ ਕੀਤਾ ਆਪਣਾ ਤਿਨੇ ਗੁਸਾਈ ਜਾਪਣਾ ਉਹਨੂੰ ਪ੍ਰਭੂ ਦੀ ਸੋਝੀ ਪੈ ਜਾਂਦੀ ਹੈ ਉਹਨੂੰ ਪਰਮਾਤਮਾ ਦੀ ਸਮਝ ਆ ਜਾਂਦੀ ਹੈ ਜਾਪਣਾ ਤਿਨੇ ਗੁਸਾਈ ਜਾਪਣਾ ਜਾਪਣਾ ਤੋਂ ਅਰਥ ਜਪਣਾ ਨਹੀਂ ਹੈ ਦੇਖਿਆ ਹੋਏਗਾ ਪਿਛਲੀ ਜਾਪੈ ਆਇਆ ਸੀ ਲਫ਼ਜ਼ ਸੋਝੀ ਸਮਝ ਤੋਂ ਆਖਦੇ ਨੇ ਕਿ ਜੋ ਹਰ ਕੀਤਾ ਆਪਣਾ ਪ੍ਰਭੂ ਨੇ ਜਿਸ ਨੂੰ ਆਪਣਾ ਬਣਾ ਲਿਆ ਜਿਸ ਸੇਵਕ ਨੂੰ ਜਿਸ ਤੇ ਕਿਰਪਾ ਕੀਤੀ ਉਹਨੂੰ ਉਸ ਸੇਵਕ ਨੂੰ ਪ੍ਰਭੂ ਦੀ ਸੋਝੀ ਆਵੇਗੀ ਸਮਝ ਆਵੇਗੀ ਨੇੜਤਾ ਆਵੇਗੀ ਸਾਂਝ ਬਣੇਗੀ ਪ੍ਰਭੂ ਨਾਲ ਹਾਂਜੀ
ਸੋ ਸੂਰਾ ਪ੍ਰਧਾਨ ਸੋ ਮਸਤ
ਸੋ ਸੂਰਾ ਪ੍ਰਧਾਨ ਸੋ
ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਦੇ ਭਾਗ ਜਿਓ
ਸੋ ਸੂਰਾ ਸੂਰਮਾ ਉਸੇ ਨੂੰ ਆਖੋ ਜਿਹਨੇ ਪ੍ਰਭੂ ਦੀ ਸੋਝੀ ਪਾ ਲਈ ਜਿਹਨੇ ਨੇੜਤਾ ਪਾ ਲਈ ਜਿਹਨੇ ਸਾਂਝ ਪਾ ਲਈ ਪ੍ਰਭੂ ਨਾਲ ਸੋ ਸੂਰਾ ਸੂਰਮਾ ਉਹੀ ਭਾਈ ਪ੍ਰਧਾਨ ਸੋ ਉਹੀ ਸਭਨਾ ਨਾਲੋਂ ਉੱਚਾ ਉਹੀ ਪ੍ਰਧਾਨ ਉਹੀ ਮੁੱਖ ਉਹੀ ਮੁਖੀ ਸੋ ਮਸਤਕ ਜਿਸ ਦਾ ਭਾਗ ਜੀਓ ਉਸੇ ਦੇ ਮਸਤਕ ਤੇ ਵੱਡੇ ਭਾਗ ਜਾਣੋ
ਮਨ ਮੰਦੇ ਪ੍ਰਭ ਅਵਗਾਇਆ
ਮਨ ਮੰਦੇ ਮੰਦੇ ਵਿੱਚ ਮਨ ਮੰਦੇ ਮਨ ਵਿੱਚ ਹੀ ਆਪਣੇ ਮਨ ਵਿੱਚ ਹੀ ਮਨ ਮੰਦੇ ਮੰਦੇ ਨਹੀਂ ਹੈ ਮੰਦੇ ਤੱਦੇ ਨਾਲ ਤਾਂ ਮਨ ਵਿੱਚ ਹੀ ਮਨ ਮੰਦੇ ਪ੍ਰਭ ਅਵਗਾਇਆ ਅਵਗਾਇਆ ਚੁੱਭੀ ਲਾਉਣੀ ਟੂ ਡਾਈ ਅਵਗਾਇਆ ਅਵ ਪਾਣੀ ਨੂੰ ਕਹਿੰਦੇ ਨੇ ਗਾਉਣਾ ਪਾਣੀ ਨੂੰ ਗਾਉਣਾ ਭਾਵ ਟੁੱਬੀ ਅੰਦਰ ਲਾਉਣੀ ਪਾਣੀ ਦੇ ਟੂ ਡਾਈਵ ਇਨ ਟੂ ਵਾਟਰ ਤੋ ਮਨ ਮੰਦੇ ਪ੍ਰਭ ਅਵਗਾਇਆ ਕਹਿੰਦੇ ਨੇ ਆਪਣੇ ਮਨ ਦੇ ਵਿੱਚ ਹੀ ਜਿਸਨੇ ਚੁੱਭੀ ਲਾ ਕੇ ਪ੍ਰਭੂ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਆਪਣੇ ਮਨ ਵਿੱਚ ਹੀ ਟੁੱਬੀ ਲਾ ਕੇ ਜਿਸਨੇ ਪ੍ਰਭੂ ਨੂੰ ਪਾਇਆ ਮਨ ਮੰਦੇ ਪ੍ਰਭ ਅਵਗਾਇਆ ਹਾਂਜੀ
ਇਹ ਰਸ ਭੋਗਣ ਪਾਤਸ਼ਾਹੀਆਂ
ਇਹ ਰਸ ਭੋਗਣ ਪਾਤਸ਼ਾਹੀਆਂ ਐਸਾ ਰਸ ਜੋ ਆਪਣੇ ਮਨ ਅੰਦਰ ਹੀ ਟੁੱਬੀ ਲਾ ਕੇ ਉਸਨੂੰ ਪਾਵਣ ਦਾ ਹੈ ਇਹ ਰਸ ਕਿਹੜਾ ਹੈ ਪਾਤਸ਼ਾਹੀਆਂ ਦਾ ਭੋਗਣ ਉਸ ਰਸ ਦਾ ਮੁਕਾਬਲਾ ਨਹੀਂ ਕਰ ਸਕਦਾ ਇਹੀ ਪਾਤਸ਼ਾਹੀਆਂ ਦਾ ਅਸਲ ਭੋਗਣ ਹੈ ਇਹ ਰਸ ਭੋਗਣ ਪਾਤਸ਼ਾਹੀਆਂ, ਅਸਲੀ ਪਾਤਸ਼ਾਹੀਆਂ ਦਾ ਰਸ ਭੋਗਣਾ ਤਾਂ ਇਹੋ ਹੀ ਹੈ, ਅਸਲੀ ਪਾਤਸ਼ਾਹੀਆਂ ਦਾ ਰਸ ਮੰਨਣਾ ਤਾਂ ਇਹੀ ਹੈ ਕਿ ਆਪਣੇ ਮਨ ਅੰਦਰ ਟੁੱਬੀ ਲਾ ਕੇ ਪ੍ਰਭੂ ਨੂੰ ਪਾ ਲੈਣਾ।
ਮੰਦਾ ਮੂਲ ਨਾ ਉਪਜਿਓ, ਤਰੇ ਸੱਚੀ ਕਾਰੇ ਲਾਗ ਜਿਓ।
ਮੰਦਾ ਮੂਲ ਨਾ ਉਪਜਿਓ, ਤਰੇ ਸੱਚੀ ਕਾਰੇ ਲਾਗ ਜਿਓ। ਸੇਵਕ ਦੇ ਮਨ ਵਿੱਚ ਮੰਦਾ ਤੇ ਕਦੇ ਉੱਠਦਾ ਹੀ ਨਹੀਂ, ਮੈਲ ਤੇ ਕਦੇ ਉੱਠਦੀ ਹੀ ਨਹੀਂ। ਤਰੇ ਸੱਚੀ ਕਾਰੇ ਲੱਗ ਜਿਓ, ਤਰ ਜਾਂਦਾ ਹੈ ਸੱਚੀ ਕਾਰੇ ਲੱਗ ਕੇ। ਸੱਚੀ ਕਾਰ ਕੀ ਹੈ? ਨਾਮ ਜਪਣ, ਗੁਰੂ ਦੀ ਸੇਵਾ, ਇਹ ਸੱਚੀ ਕਾਰ ਹੈ। ਗੁਰੂ ਦੀ ਸੇਵਾ ਹੈ ਨਾਮ ਜਪਣਾ, ਨਾਮ ਜਪ ਕੇ ਕਹਿੰਦੇ ਨੇ ਉਹ ਤਰ ਜਾਂਦਾ ਹੈ। ਮੰਦਾ ਮੂਲ ਨਾ ਉਪਜਿਓ, ਤਰੇ ਤਰ ਜਾਂਦਾ ਹੈ ਕਿਸ ਤਰ੍ਹਾਂ? ਸੱਚੀ ਕਾਰ ਹੈ ਲੱਗ ਜਿਓ, ਇੱਕ ਪਰਮਾਤਮਾ ਨੂੰ ਜਪ ਕੇ। ਹਾਂਜੀ,
ਕਰਤਾ ਮਨ ਵਸਾਇਆ, ਜਨਮੇ ਕਾ ਫਲ ਪਾਇਆ।
ਕਰਤਾ ਮਨ ਵਸਾਇਆ, ਜਿਨ੍ਹਾਂ ਨੇ ਕਰਤਾਰ ਨੂੰ ਮਨ ਵਿੱਚ ਵਸਾ ਲਿਆ ਭਾਈ, ਜਨਮੇ ਕਾ ਫਲ ਪਾਇਆ, ਉਹਨਾਂ ਨੇ ਇਹ ਜ਼ਿੰਦਗੀ ਦਾ ਜੋ ਫਲ ਹੈ, ਚੰਗਾ ਫਲ ਉਹ ਪਾ ਲਿਆ। ਜ਼ਿੰਦਗੀ ਲਈ ਜੋ ਫਲ ਸੀ, ਅਲਟੀਮੇਟ ਏਮ ਸੀ, ਉਹ ਉਹਨਾਂ ਨੇ ਪ੍ਰਾਪਤ ਕਰ ਲਿਆ। ਜਨਮੇ ਕਾ ਫਲ ਪਾਇਆ, ਇਹ ਅਮੋਲਕ ਮਨੁੱਖਾ ਜਨਮ ਦਾ ਫਲ ਉਹਨਾਂ ਨੇ ਪਾ ਲਿਆ। ਹਾਂਜੀ,
ਮਨ ਪਾਵਨ ਦਾ ਕੰਤ ਹਰੀ, ਤੇਰਾ ਥਿਓ ਤੇਰਾ ਥਿਰ ਹੋਆ ਸੁਹਾਗ ਜਿਓ।
ਮਨ ਭਾਵਨ ਦਾ ਕੰਤ ਹਰੀ, ਜਿਨ੍ਹਾਂ ਨੂੰ ਕੰਤ ਕਹਿੰਦੇ ਨੇ ਪਤੀ, ਜਿਨ੍ਹਾਂ ਨੂੰ ਪਤੀ ਪਰਮੇਸ਼ਰ ਮਨ ਵਿੱਚ ਭਾ ਗਿਆ, ਉਹਨਾਂ ਦਾ ਸੁਹਾਗ ਸਦਾ ਲਈ ਥਿਰ ਹੋ ਗਿਆ, ਉਹ ਸਦਾ ਸੁਹਾਗਣਾ ਬਣ ਗਈਆਂ ਜੀਵ ਇਸਤਰੀਆਂ। ਹਾਂਜੀ, ਫਿਰ ਹੋਆ ਸੁਹਾਗ, ਉਹਨਾਂ ਦਾ ਸੁਹਾਗ ਪੱਕਾ ਹੋ ਗਿਆ ਹਮੇਸ਼ਾ ਜੀ। ਹਾਂਜੀ,
ਅਟਲ ਪਦਾਰਥ ਪਾਇਆ, ਪੈ ਪੰਜਨ ਕੀ ਸਰਣਾਇਆ।
ਅਟਲ ਪਦਾਰਥ ਪਾਇਆ, ਅਟਲ ਨਾ ਮਿਟਣ ਵਾਲਾ, ਨਾ ਮਿਟਣ ਵਾਲਾ ਨਾਮ ਪਦਾਰਥ ਪਾਇਆ। ਪੈ ਪੰਜਨ ਕੀ ਸਰਣਾਇਆ, ਪੈ ਪੰਜਨ ਦੁੱਖਾਂ, ਪੈ ਡਰ, ਪੰਜਨ ਤੋੜਨ ਵਾਲਾ, ਪੈ ਪੰਜਨ ਸ਼ਰਨਾਇਆ, ਕੀ ਸ਼ਰਨਾਇਆ? ਪੈ ਪੰਜਨ ਪ੍ਰਭੂ ਦੀ ਸ਼ਰਨ ਆ ਕੇ ਹੋਇਆ ਕੀ? ਅਟਲ ਪਦਾਰਥ ਪਾਇਆ, ਨਮ ਪਦਾਰਥ ਪਾ ਲਿਆ। ਹਾਂਜੀ,
ਲਾਏ ਅੰਚਲ ਨਾਨਕ ਤਾਰਿਆਂ, ਜਿੱਤਾ ਜਨਮ ਅਪਾਰ ਜਿਓ।
ਲਾਏ ਅੰਚਲ, ਅੰਚਲ ਕਹਿੰਦੇ ਨੇ ਲੜ ਨੂੰ, ਲਾਏ ਅੰਚਲ ਆਪਣੇ ਲੜ ਲਾ ਕੇ, ਨਾਨਕ ਤਾਰਿਆਂ, ਹੇ ਨਾਨਕ, ਉਹ ਨਾਮ ਜਪਣ ਵਾਲੇ ਸੇਵਕਾਂ ਨੂੰ ਲੜ ਲਾ ਕੇ ਉਹ ਤਾਰ ਦਿੰਦਾ ਹੈ। ਜਿੱਤਾ ਜਨਮ ਅਪਾਰ ਜਿਓ, ਉਹਨਾਂ ਨੇ ਇਹ ਜਨਮਬਾਜ਼ੀ ਜਿੱਤ ਲਈ, ਇਹ ਨਾ ਜਿੱਤੀ ਜਾਣ ਵਾਲੀ ਜਨਮਬਾਜ਼ੀ ਉਹਨਾਂ ਨੇ ਜਿੱਤ ਲਈ। ਅਜੇ ਨਹੀਂ ਬਚਨ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਜੀ। ਏਕ ਓਂਕਾਰ ਸਤਿਗੁਰ ਪ੍ਰਸਾਦ, ਮਾਝ ਮਹਿਲਾ ਪੰਜਵਾਂ, ਕਰ ਤੀਜਾ। ਹਰੀ ਜਪ ਜਪੇ ਮਨ ਧੀਰੇ ਰਹਾਉ।
ਹਰੀ ਜਪ ਜਪੇ ਮਨ ਧੀਰੇ, ਪਹਿਲੀ ਤੁਕ ਤੇ ਹੀ ਰਹਾਉ ਦਿੱਤਾ, ਭਾਵ ਇਹੀ ਸਾਰੇ ਸ਼ਬਦ ਦਾ ਸਾਰੰਸ ਹੈ, ਇਹੀ ਸੈਂਟਰਲ ਆਈਡੀਆ। ਕਹਿੰਦੇ ਨੇ ਜਪ ਜਪੇ, ਭਾਵ ਜਪ ਜਪ ਕੇ, ਜਪ ਜਪ ਕੇ, ਦੁਹਰਾ ਕੇ, ਹਰੀ ਦਾ ਨਾਮ ਦੁਹਰਾ ਕੇ, ਜਪ ਜਪ ਕੇ। ਧੀਰੇ ਧੀਰਜ ਫੜਦਾ ਹੈ ਮਨ, ਧੀਰੇ ਮਨ ਧੀਰਜ ਫੜਦਾ ਹੈ। ਹਰੀ ਦਾ ਨਾਮ ਜਪ ਜਪ ਕੇ ਮਨ ਧੀਰਜ ਫੜਦਾ ਹੈ, ਮਨ ਨੂੰ ਧੀਰਜ ਆਉਂਦੀ ਹੈ। ਹਾਂਜੀ,
ਰਹਾਉ। ਸਿਮਰ ਸਿਮਰ ਗੁਰਦੇਵ, ਮਿਟ ਗਏ ਪੈ ਦੂਰੇ।
ਸਿਮਰ ਸਿਮਰ ਗੁਰਦੇਵ, ਮਿਟ ਗਏ ਪੈ ਦੂਰੇ। ਸਿਮਰ ਸਿਮਰ ਗੁਰਦੇਵ, ਗੁਰੂ ਦਾ ਦਿੱਤਾ ਨਾਮ ਸਿਮਰ ਸਿਮਰ ਕੇ। ਇੱਥੇ ਗੁਰੂ ਨੂੰ ਸਿਮਰਨਾ ਨਹੀਂ ਆਖਿਆ, ਗੁਰੂ ਨੇ ਕਦੇ ਆਪਣੇ ਆਪ ਨੂੰ ਨਹੀਂ ਸਿਮਰਾਇਆ, ਕਿਸੇ ਗੁਰੂ ਨੇ ਆਪਣੀ ਪੂਜਾ ਨਹੀਂ ਕਰਾਈ। ਗੁਰੂ ਨੇ ਤੇ ਸਦਾ ਪ੍ਰਭੂ ਨਾਲ ਜੋੜਿਆ, ਇਸ ਕਰਕੇ ਜੇ ਲਿਖਿਆ ਸਿਮਰ ਸਿਮਰ ਗੁਰਦੇਵ, ਤਾਂ ਇਉਂ ਨਾ ਮੰਨ ਲੈਣਾ ਕਿ ਗੁਰੂ ਨੂੰ ਜਪ ਜਪ ਕੇ, ਭਾਵ ਗੁਰੂ ਨੇ ਨਾਮ ਦੁਆਰਾ ਪ੍ਰਭੂ ਨਾਲ ਜੋੜਿਆ। ਸਿਮਰ ਸਿਮਰ ਗੁਰਦੇਵ, ਗੁਰੂ ਦਾ ਦਿੱਤਾ ਨਾਮ ਜਪ ਜਪ ਕੇ, ਮਿਟ ਗਏ ਪੈ ਦੂਰੇ। ਮਿਟ ਗਏ ਪੈ, दूर है, दूर चले गए, मिट गए, दूर चले गए, दूरी मिट गई। पै डर, डर बनिया सीगा। बड़े मनुख डरदे ने, प्रभु तो भी डर मानदे ने, जिवें किते प्रभु कोई राक्षसी चीज है। जिथे आख्या प्रभु दा पै मनो, उथे मतलब हुंदा उहदा सूक्ष्म अदब होवे, सत्कार होवे। दिलों अदब सत्कार नूं कई वारी पै आख्या, पर पै दा मतलब ए नहीं कि डर सहम। और साडे जिहड़ी असी जिस तरह बाणी नूं ख्याल करदे हां, उस तरह डर बढ़ जांदा कि रब सजा देवेगा, रब ते नचोड़ देवेगा फड़ के। तो इस तरह पै बनाए ने मनुखां दे अपने, क्योंकि साडी जिहड़ी समझ है बड़ी गलत है। प्रभु ते नाले असी ए जपदे हां कि उते निडर है, ना डर लैंदा किसे नूं, ना डरांदा किसे नूं। परमात्मा असी आखदे हां कि उह निरभय है, ना उह किसे नूं डरांदा है ते ना आप डरदा है। ते फिर ਉਹ ਕਿਵੇਂ ਸਾਨੂੰ ਆਖ ਸਕਦਾ ਵੀ ਤੁਸੀਂ ਮਨੁੱਖੋ ਮੇਰੇ ਕੋਲੋਂ ਡਰੋ? ਉਹ ਤੇ ਡਰਾ ਕੇ ਰਾਜ਼ੀ ਨਹੀਂ ਕਿਸੇ ਨੂੰ। ਤੇ ਇਹ ਤੇ ਸਾਡੀਆਂ ਬਣਾਈਆਂ ਗੱਲਾਂ ਨੇ। ਤੂੰ ਕਹਿੰਦੇ ਨੇ ਜਿਹੜਾ ਜਪਦਾ ਹੈ ਨਾ, ਬਾਣੀ ਨੂੰ ਸਮਝਦਾ ਹੈ, ਫਿਰ ਉਹਦਾ ਪ੍ਰਭੂ ਨਾਲੋਂ ਜਿਵੇਂ ਜਿਵੇਂ ਦੂਰੀ ਮਿਟਦੀ ਹੈ, ਡਰ ਵੀ ਮਿਟ ਜਾਂਦਾ। ਮਿਟ ਗਏ ਭੈ ਔਰ ਦੂਰੇ, ਦੋ ਚੀਜ਼ਾਂ ਲਿਖੀਆਂ। ਜਿਵੇਂ ਜਿਵੇਂ ਦੂਰੀ ਮਿਟਦੀ ਹੈ ਨਾ, ਅਣਜਾਣ ਤੋਂ ਤੁਸੀਂ ਡਰੋਗੇ, ਜਿਹਨੂੰ ਤੁਸੀਂ ਨਹੀਂ ਜਾਣਦੇ ਉਹਦਾ ਡਰ ਵੀ ਹੈ। ਜਿਹੜੇ ਸ਼ਖਸ ਨੂੰ ਨਹੀਂ ਜਾਣਦੇ ਉਹਦਾ ਭੈ ਮੰਨਦੇ ਹੋ। ਤੁਸੀਂ ਕਿਸੇ ਨਾਲ ਇਕੱਲੇ ਤੁਰੇ ਜਾ ਰਹੇ ਹੋ, ਕੋਈ ਨਾਲ ਤੁਹਾਡੇ ਹੈ ਸ਼ਖਸ ਜਿਹਨੂੰ ਜਾਣਦੇ ਨਹੀਂ, ਉਸ ਤੋਂ ਡਰ ਲੱਗੇਗਾ, ਪਤਾ ਨਹੀਂ ਇਹ ਕੀ ਕਰਦਾ ਹੈਗਾ। ਤਾਂ ਅਣਜਾਣ ਤੋਂ ਡਰ ਹੁੰਦਾ ਹੈ। ਪਰ ਜਿਹਦੇ ਨਾਲ ਤੁਹਾਡੀ ਸਾਂਝ ਪੈ ਗਈ, ਜੇ ਪ੍ਰਭੂ ਨੂੰ ਰੋਜ਼ ਜਪਦੇ ਹੋ, ਸਾਂਝ ਪੈ ਗਈ, ਪ੍ਰਭੂ ਨਾਲ ਨੇੜਤਾ ਆ ਗਈ, ਦੂਰੀ ਮਿਟ ਗਈ, ਤਾਂ ਫਿਰ ਡਰ ਵੀ ਮਿਟ ਗਿਆ। ਤੋ ਸਿਮਰ ਸਿਮਰ ਗੁਰਦੇਵ, ਮਿਟ ਗਏ ਪੈ ਦੂਰੇ। ਹਾਂਜੀ,
ਸਰਨੀ ਆਵੇ ਪਾਰ ਬ੍ਰਹਮ ਕੀ, ਤਾਂ
ਸ਼ਰਨ ਆਵੇ ਪਾਰ ਬ੍ਰਹਮ ਕੀ,
ਤਾਂ ਫਿਰ ਕਾਹੇ ਝੂਰੇ,
ਤਾਂ ਫਿਰ ਕਾਹੇ ਝੂਰੇ। ਝੂਰੇ ਲਫ਼ਜ਼ ਆਇਆ ਹੈ ਚੋਰਾ ਤੋਂ। ਚੋਰਾ ਹੁੰਦਾ ਫਿਕਰ, ਫਿਕਰ ਡਰ, ਚੋਰਾ। ਤੂੰ ਕਹਿੰਦੇ ਨੇ ਸ਼ਰਨ ਆਵੇ ਪਾਰ ਬ੍ਰਹਮ ਕੀ, ਜੇ ਸਮਰੱਥ ਪ੍ਰਭੂ ਦੀ ਸ਼ਰਨ ਆ ਜਾਏ ਤੇ ਪ੍ਰਭੂ ਨੂੰ ਆਪਣਾ ਮੰਨਣ ਲੱਗ ਪਵੇ, ਸਮਝਣ ਲੱਗ ਪਵੇ ਕਿ ਪ੍ਰਭੂ ਤੇ ਮੇਰੇ ਵੱਲ ਦਾ ਹੈ, ਹੁਣ ਉਹ ਤੇ ਮੇਰੇ ਪਿੱਠ ਪਿੱਛੇ ਹੈ, ਉਹ ਤੇ ਮੈਨੂੰ ਥਾਪੜਾ ਦਿੰਦਾ, ਤੇ ਫਿਰ ਵੀ ਡਰ ਰੱਖੇ ਜਮਾਂ ਦਾ ਤੇ ਹੋਰ ਚੀਜ਼ਾਂ ਦਾ, ਤਾਂ ਫਿਰ ਇਹਦਾ ਮਤਲਬ ਕੀ ਹੈ ਕਿ ਪ੍ਰਭੂ ਦੀ ਸਮਰੱਥਾ ਨੂੰ ਤੁਸੀਂ ਛੋਟਾ ਕਰ ਦਿੱਤਾ। ਉਹਦੀ ਸਮਰੱਥਾ ਕਾਹਦੀ ਹੋਈ? ਜੇ ਉਹਦੇ ਬਣ ਗਏ ਤੇ ਫਿਰ ਵੀ ਡਰ ਹੈ। ਉਸ ਵੱਡੇ ਸਮਰੱਥ ਪ੍ਰਭੂ ਦੇ ਹੋ ਗਏ ਤੇ ਫਿਰ ਵੀ ਡਰ ਮੌਜੂਦ ਹੈ। ਫਿਰ ਤੇ ਅਸੀਂ ਰੱਬ ਨੂੰ ਛੋਟਾ ਕਰ ਦਿੱਤਾ, ਉਹਦੀ ਸਮਰੱਥਾ ਤੇ ਸ਼ੰਕਾ ਹੋ ਗਈ ਫਿਰ। ਹਾਂਜੀ,
ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ।
ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ। ਔਰ ਮੈਂ ਕਈ ਵਾਰੀ ਆਖਿਆ, ਫਿਰ ਦੁਹਰਾ ਦੇਣਾ, ਬਾਰ ਬਾਰ ਇਹ ਮੈਂ ਦੁਹਰਾਉਣਾ ਕਿ ਚਰਨ ਸੇਵ ਦਾ ਮਤਲਬ ਇਹ ਨਹੀਂ ਕਿ ਪੈਰ ਪੂਜਣ ਲੱਗ ਪਓ ਤੇ ਪੈਰਾਂ ਦੀ ਮੁੱਠੀ ਚਾਪੀ ਕਰੋ ਸੰਤਾਂ ਦੀ ਤੇ ਉਸ ਨਾਲ ਉਧਾਰ ਹੋਵੇਗਾ। ਇਹ ਇੱਕ ਇਡੀਓਮੈਟਿਕ ਫਰੇਜ਼ ਹੈ, ਚਰਨ ਸੇਵ ਸੰਤ ਕੇ। ਔਰ ਨਾ ਹੀ ਕੋਈ ਸੰਤ ਜਿਹੜਾ ਸਹੀ ਅਰਥਾਂ ਚ ਸੰਤ ਹੈ ਆਪਣੇ ਚਰਨਾਂ ਦੀ ਸੇਵਾ ਕਰਾਏਗਾ। ਚਰਨ ਸੇਵ ਸੰਤ ਕੇ ਭਾਵ ਕੀ ਹੈ? ਸਾਧਜਨਾਂ ਦੀ ਸਿੱਖਿਆ ਤੇ ਤੁਰ ਕੇ, ਜਿਵੇਂ ਗੁਰੂ ਦੀ ਸਿੱਖਿਆ ਦੀ ਤੁਰੀ ਦਾ, ਇਵੇਂ ਸਾਧਜਨਾਂ ਦੀ ਭਲੇ ਮਨੁੱਖਾਂ ਦੀ ਸਿੱਖਿਆ ਤੇ ਤੁਰ ਕੇ। ਚਰਨ ਸੇਵ ਸੰਤ ਸਾਧ ਕੇ, ਜੁੜਿਆਂ ਹੋਇਆਂ ਦੀ ਸੰਗਤ ਵਿੱਚ ਬਹਿ ਕੇ, ਉਹਨਾਂ ਤੋਂ ਉਪਦੇਸ਼ ਲੈ ਕੇ, ਸੰਤ ਜਨਾਂ ਦਾ ਉਪਦੇਸ਼, ਉਹਨਾਂ ਦੇ ਚਰਨਾਂ ਦੀ ਸੇਵਾ ਕਰਨੀ। ਤਾਂ ਕਹਿੰਦੇ ਨੇ ਉਹਨਾਂ ਦਾ ਉਪਦੇਸ਼ ਕਮਾਓ। ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ। ਤੋ ਮਨੋਰਥ ਪੂਰੇ ਹੋਣਗੇ ਨਾਮ ਜਪਣ ਨਾਲ, ਕਿਉਂਕਿ ਸੰਤ ਸਾਧ ਇੱਕੋ ਹੀ ਗੱਲ ਆਖੇਗਾ, ਜਪੋ। ਸਗਲ ਮਨੋਰਥ ਪੂਰੇ ਤੇ ਜਪਣ ਨਾਲ ਹੁੰਦੇ ਨੇ, ਸਿਰਫ ਮੁੱਠੀ ਚਾਪੀ ਕਰਨ ਨਾਲ ਨਹੀਂ ਹੁੰਦੇ। ਇਹ ਠੀਕ ਹੈ ਕਿ ਸਾਧਜਨਾਂ ਨੂੰ ਅਸੀਂ ਸਤਿਕਾਰ ਦਿੰਦੇ ਹਾਂ, ਸੰਤ ਜਨਾਂ ਨੂੰ, ਕਿਉਂਕਿ ਪਹੁੰਚੇ ਮਨੁੱਖ ਹੁੰਦੇ ਨੇ, ਜੁੜੇ ਹੋਏ ਮਨੁੱਖ ਹੁੰਦੇ ਨੇ। ਸਤਿਕਾਰ ਕਰਨਾ ਬਣਾਉਂਦਾ ਹੈ, ਵਾਜਬ ਹੈ। ਲੇਕਿਨ ਇਹ ਧਾਰ ਕੇ ਕਰਨਾ ਕਿ ਚਰਨ ਕਮਲਾਂ ਦੀ ਸੇਵਾ ਮੈਨੂੰ ਤਾਰ ਦੇਵੇਗੀ ਤੇ ਜਪਣਾ ਨਹੀਂ ਪਏਗਾ, ਇਹ ਗਲਤ ਗੱਲ ਹੈ। ਤੇ ਚਰਨ ਸੇਵ ਦਾ ਮਤਲਬ ਹੀ ਇਹ ਹੈ ਕਿ ਤੁਸੀਂ ਨਾਮ ਜਪੋ, ਉਪਦੇਸ਼ ਕਮਾਓ ਸਾਧ ਜਨਾਂ ਦਾ। ਹਾਂਜੀ,
ਘੱਟ ਘੱਟ ਏਕ ਵਰਤ ਦਾ ਜਲ ਥਲ ਮਈਲ ਪੂਰੇ,
ਘੱਟ ਘੱਟ ਏਕ ਵਰਤ ਦਾ, ਹਰ ਇੱਕ ਸਰੀਰ ਦੇ ਵਿੱਚ, ਹਰ ਇੱਕ ਮਨੁੱਖਾ ਸਰੀਰ ਵਿੱਚ, ਹਰ ਇੱਕ ਜੀਵ ਆਤਮ, ਹਰ ਇੱਕ ਜੀਵ ਦੇ ਵਿੱਚ ਉਹੀ ਵਰਤਦਾ ਹੈ, ਏਕ ਵਰਤਦਾ, ਇੱਕ ਪਰਮਾਤਮਾ ਵਰਤ ਰਿਹਾ ਹੈ। ਜਲ ਥਲ ਮਹੀਲ ਪੂਰੇ, ਜਲ ਪਾਣੀ ਵਿੱਚ, ਥਲ ਧਰਤੀ ਤੇ, ਮਹੀਲ ਮਹੀ ਤਲ ਆਕਾਸ਼ ਵਿੱਚ। ਤੋ ਕੀ ਪਾਣੀ ਵਿੱਚ, ਸਮੁੰਦਰਾਂ ਵਿੱਚ, ਦਰਿਆਵਾਂ ਵਿੱਚ, ਕੀ ਧਰਤੀ ਤੇ, ਕੀ ਆਕਾਸ਼ ਵਿੱਚ, ਹਰ ਥਾਈ ਉਹ ਵਿਆਪਕ ਹੈ। ਕਿਉਂਕਿ ਪਾਣੀ ਵਿੱਚ ਵੀ ਜੀਵ ਨੇ, ਧਰਤੀ ਤੇ ਵੀ ਜੀਵ ਨੇ, ਆਕਾਸ਼ ਵਿੱਚ ਵੀ ਉੱਡਦੇ ਫਿਰਦੇ ਜੀਵ ਨੇ, ਹਰ ਥਾਈ ਉਸਦੀ ਜੋਤ ਮੌਜੂਦ ਹੈ, ਉਹਦੇ ਭਰਪੂਰ ਰਿਹਾ, ਸਾਰੇ ਪਾਸੇ ਭਰ ਰਿਹਾ। ਹਾਂਜੀ,
ਪਾਪ ਬਿਨਾਸਨ ਸੇਵਿਆ ਪਵਿੱਤਰ ਸੰਤਨ ਕੀ ਤੂਰੇ,
ਪਾਪ ਵਿਨਾਸ਼ਨ ਸੇਵਿਆ, ਪਾਪ ਵਿਨਾਸ਼ਨ ਪਾਪਾਂ ਨੂੰ ਮਿਟਾਵਣ ਵਾਲਾ, ਕੌਣ ਹੈ ਪਾਪਾਂ ਨੂੰ ਮਿਟਾਵਣ ਵਾਲਾ? ਪ੍ਰਭੂ। ਸੇਵਿਆ ਯਾਦ ਕੀਤਾ, ਪਾਪ ਵਿਨਾਸ਼ਨ ਸੇਵਿਆ, ਜਦੋਂ ਹੀ ਉਸ ਪਰਮਾਤਮਾ ਨੂੰ ਚੇਤੇ ਕੀਤਾ ਜੋ ਪਾਪ ਮਿਟਾਉਂਦਾ ਹੈ, ਪਵਿੱਤਰ ਪਵਿੱਤਰ ਹੋ ਗਏ, ਉਹਨੂੰ ਯਾਦ ਕਰਨ ਨਾਲ ਪਵਿੱਤਰ ਹੋ ਗਏ। ਹੁਣ ਪਵਿੱਤਰ ਇਹ ਕੱਲਾ ਲਫ਼ਜ਼ ਇੱਥੇ ਅਰਥ ਦੇ ਰਿਹਾ ਹੈ, ਇਹਨੂੰ ਜੋੜਨਾ ਨਹੀਂ। ਪਵਿੱਤਰ ਸੰਤਨ ਕੀ ਧੂਰੇ ਨਹੀਂ ਹੈ, ਅਮੂਮਨ ਅਰਥ ਕਰਨ ਲੱਗੇ ਲੋਕ ਕੀ ਕਰਦੇ ਨੇ, ਪਵਿੱਤਰ ਸੰਤਨ ਕੀ ਧੂਰੇ, ਕਿ ਸੰਤਾਂ ਸੰਤ ਜਨਾਂ ਦੀ ਧੂੜ ਨਾਲ ਪਵਿੱਤਰ ਹੋ ਗਏ, ਨਹੀਂ। ਪਾਪ ਬਿਨਾਸ਼ਨ ਸੇਵਿਆ ਤਦ ਪਵਿੱਤਰ, ਪਵਿੱਤਰ ਕੱਲਾ ਹੈ, ਉਹਦੇ ਨਾਲ ਨਹੀਂ ਜੁੜਦਾ। ਪਾਪ ਬਿਨਾਸ਼ਨ ਸੇਵਿਆ ਤੇ ਇਸਨੇ ਪਵਿੱਤਰ ਕਰ ਦਿੱਤਾ, ਪਰਮਾਤਮਾ ਨੂੰ ਸੇਵਿਆ ਕਿ ਪਵਿੱਤਰ ਹੋ ਗਏ। ਕਿਉਂਕਿ ਪਾਪ ਬਿਨਾਸ਼ਨ ਕੌਣ ਹੈ? ਪਾਪ ਬਿਨਾਸ਼ਨ ਹਾਰ ਤੇ ਪਰਮਾਤਮਾ, ਪਰਮਾਤਮਾ ਨੂੰ ਸੇਵਿਆ, ਯਾਦ ਕੀਤਾ ਤੇ ਪਵਿੱਤਰ ਹੋ ਗਏ। ਤੋ ਜਿਹੜੇ ਅਰਥ ਕਰਦੇ ਨਾ ਪਵਿੱਤਰ ਸੰਤਨ ਕੀ ਧੂਰੇ, ਇਹ ਹੀ ਪਲਟਾ ਖਵਾ ਦਿੰਦੇ ਨੇ। ਔਰ ਅਸੀਂ ਵੀ ਪਾਠ ਕਰਦੇ ਕਈ ਵਾਰੀ ਇਸੇ ਤਰ੍ਹਾਂ ਹੀ, ਮੇਰਾ ਖਿਆਲ ਸੋਚ ਲੈਂਦੇ ਹਾਂ ਕਿ ਪਵਿੱਤਰ ਸੰਤਨ ਕੀ ਦੂਰੇ। ਇੱਥੇ ਆਖਿਆ ਪਾਪ ਬਿਨਾਸ਼ਨ ਸੇਵਿਆ ਤਦ ਪਵਿੱਤਰ ਹੋਏ, ਜਦੋਂ ਉਹ ਪ੍ਰਭੂ ਨੂੰ ਸੇਵਿਆ ਫਿਰ ਪਵਿੱਤਰ ਹੋ ਗਏ। ਕਿਸ ਤਰ੍ਹਾਂ? ਵਿਸ਼ਰਾਮ ਦੇ ਕੇ, ਪਾਪ ਬਿਨਾਸ਼ਨ ਸੇਵਿਆ ਪਵਿੱਤਰ ਸੰਤਨ ਕੀ ਦੂਰੇ। ਤੋ ਕੀ ਹੈ ਪਾਪ ਬਿਨਾਸ਼ਨ ਸੇਵਿਆ? ਕਿਸ ਤਰ੍ਹਾਂ ਸੇਵਿਆ? ਸੰਤਨ ਕੀ ਧੂਰੇ, ਸੰਤਾਂ ਦੇ ਉਪਦੇਸ਼ ਨਾਲ। ਸੰਤਾਂ ਦੇ ਉਪਦੇਸ਼ ਨਾਲ ਜਦੋਂ ਪ੍ਰਭੂ ਨੂੰ ਸੇਵਿਆ ਤਦ ਪਵਿੱਤਰ ਹੋ ਗਏ। ਹੁਣ ਇਹ ਕਿਸੇ ਤੁਕ ਚ ਮੈਂ ਤੁਹਾਨੂੰ ਦੱਸਦਾ ਕਿ ਕਈ ਵਾਰੀ ਆਰਡਰ ਚੇਂਜ ਕਰਨਾ ਪੈਂਦਾ ਅੱਖਰਾਂ ਦਾ ਉਸਦੇ ਮਾਨੇ ਕਰਨ ਲਈ। ਤੋ ਇਹਦੇ ਮਾਨੇ ਕਰਨ ਲਈ ਇਸ ਤਰ੍ਹਾਂ ਅਸੀਂ ਵਰਤਿਆ, ਪਾਪ ਬਿਨਾਸ਼ਨ ਸੇਵਿਆ ਸੰਤਨ ਕੀ ਧੂਰੇ ਪਹਿਲਾਂ, ਸੰਤਨ ਕੀ ਧੂਰੇ ਪਾਪ ਬਿਨਾਸ਼ਨ ਸੇਵਿਆ, ਸੰਤਾਂ ਦੇ ਉਪਦੇਸ਼ ਲੈ ਕੇ ਉਸ ਪ੍ਰਭੂ ਨੂੰ ਸੇਵਿਆ ਤੇ ਫਿਰ ਪਵਿੱਤਰ, ਫਿਰ ਸਭ ਪਾਪ ਲੈ ਗਏ। ਤੁੱਕ ਤੇ ਬੜੀ ਸਿੱਧੀ ਹੈ ਪਰ ਅਰਥਾਂ ਚ ਦੇਖੋ ਕਿਵੇਂ ਫਰਕ ਪੈਂਦਾ ਹੈ। ਸਭ ਛਡਾਈ, ਹਾਂਜੀ,
ਸਭ ਛਡਾਈ ਖਸਮ ਆਪ ਹਰ ਜਪ ਪਈ ਠਰੂਰੇ,
ਸਭ ਛਡਾਈ ਖਸਮ ਆਪ। ਇਸ ਤਰ੍ਹਾਂ ਸਾਰਿਆਂ ਦੇ ਪਾਪ ਧੋ ਕੇ ਪਵਿੱਤਰ ਕਰ ਕਰਕੇ ਖਸਮ ਪ੍ਰਭੂ ਨੇ ਆਪ ਲੋਕਾਈ ਨੂੰ ਛੁਡਾਇਆ ਪਾਪਾਂ ਤੋਂ। ਜਿਹਨੂੰ ਜਿਹਨੂੰ ਕਿਰਪਾ ਕਰਕੇ ਨਾਮ ਜਪਾਇਆ ਉਹਨੂੰ ਪਾਪਾਂ ਤੋਂ ਛੁਡਵਾਇਆ। ਸਭ ਛਡਾਈ ਖਸਮ ਆਪ, ਆਪ ਨੂੰ ਲੱਗੀ ਸਿਆਰੀ ਆਪ ਪ੍ਰਭੂ ਨੇ। ਤੋ ਫਿਰ ਹੋਇਆ ਕਿ ਜਪ ਪਈ ਠਰੂਰੇ, ਔਰ ਲੁਕਾਈ ਜਪਣ ਵਾਲੀ ਜਪ ਜਪ ਕੇ ਠੰਡੀ ਹੋ ਗਈ, ਸੀਤਲ ਹੋ ਗਈ, ਮਨ ਉਹਨਾਂ ਦੇ ਠੰਡੇ ਠਾਰ ਹੋ ਗਏ, ਸੀਤਲ ਹੋ ਗਏ, ਸ਼ਾਂਤੀ ਵਰਤ ਗਈ ਅੰਦਰ। ਜਪਣ ਵਾਲਿਆਂ ਦੇ ਮਨਾਂ ਅੰਦਰ ਸ਼ਾਂਤੀ ਵਰਤ ਗਈ, ਸ਼ੀਤਲਤਾ ਆ ਗਈ। ਹਾਂਜੀ,
ਕਰਤੈ ਕੀਆ ਤਪਾਵ ਸੋ ਦੁਸ਼ਟ ਮੂਏ ਹੋਏ ਮੂਰੇ।
ਕਰਤੇ ਕੀਆ ਤਪਾਵ ਸੋ, ਤਪਾਵ ਸੋ ਕਹਿੰਦੇ ਨੇ ਇਨਸਾਫ, ਫੈਸਲਾ, ਨਿਆਂ। ਕਰਤੇ ਕੀਆ ਤਪਾਵ ਸੋ, ਕਰਤਾਰ ਨੇ ਇਹ ਨਿਆਂ ਕੀਤਾ, ਇਹ ਫੈਸਲਾ ਕੀਤਾ, ਕਿਸ ਤਰ੍ਹਾਂ ਆਪਣੇ ਹੁਕਮਾਂ ਦੁਆਰਾ। ਉਹਦੇ ਹੁਕਮ ਇੰਜ ਨੇ ਕਿ ਪੂਰੇ ਨਿਆਂ ਕਰਨ ਵਾਲੇ ਨੇ, ਇਨਸਾਫ ਕਰਨ ਵਾਲੇ ਨੇ। ਤੋ ਉਹਦੇ ਹੁਕਮਾਂ ਰਾਹੀਂ ਕੀ ਇਨਸਾਫ ਏ? ਦੁਸ਼ਟ ਮੂਹੇ ਹੋਏ ਮੂਰੇ। ਦੁਸ਼ਟ, ਦੁਸ਼ਟ ਕੌਣ ਹੁੰਦੇ ਨੇ? ਕਿਹਨਾਂ ਨੂੰ ਆਖੀਦਾ ਦੁਸ਼ਟ? ਭੈੜੇ ਮਨੁੱਖਾਂ ਨੂੰ ਆਖੀਦਾ ਦੁਸ਼ਟ, ਜਿਹੜੇ ਦੂਜਿਆਂ ਦੇ ਦੋਖੀ ਹੋਣ ਉਹਨਾਂ ਨੂੰ ਆਖੀਦਾ ਦੁਸ਼ਟ, ਰੱਬ ਨਾਲੋਂ ਟੁੱਟੇ ਹੋਏ ਹੋ ਦੁਸ਼ਟ। ਤੂੰ ਕਹਿੰਦੇ ਨੇ ਦੁਸ਼ਟ ਮੂਹੇ ਹੋਏ ਮੂਰੇ। ਕਹਿੰਦੇ ਨੇ ਦੁਸ਼ਟ ਨੇ ਫਿਰ ਜਿਹੜੇ ਮਰ ਗਏ ਤੇ ਮੂਰੇ। ਖਿਆਲ ਜੀ, ਕਿਸੇ ਨੂੰ ਮੂਰੇ ਕਿਸ ਨੂੰ ਆਖੀਦਾ? ਐ ਦੇਖਿਆ ਨੇ ਜਾਨਵਰਾਂ ਦੀ ਚਮੜੀ ਲਾ ਕੇ ਤੇ ਵਿੱਚ ਕੁਛ ਭਰ ਦਿੰਦੇ ਨੇ, ਇੰਝ ਲੱਗਦਾ ਕਿ ਜਾਨਵਰ ਹੀ ਖੜਾ, ਸਟਫ ਕੀਤਾ ਹੈ ਜਾਨਵਰ, ਉਹਨੂੰ ਆਖਦੇ ਨੇ ਮੂਰਾ। ਆ ਕਈ ਵਾਰੀ ਹਿਰਨ ਮਾਰ ਲੈਂਦੇ ਨੇ ਸ਼ਿਕਾਰੀ, ਫਿਰ ਹਿਰਨ ਦੀ ਚਮੜੀ ਦੇ ਵਿੱਚ ਭਰ ਦਿੱਤਾ ਕੁਛ ਰੂੰ ਵਗੈਰਾ ਜਾਂ ਹੋਰ ਕੁਛ, ਤੇ ਉਹਨੂੰ ਇੰਜ ਲੱਗਦਾ ਵੀ ਲਾਈਵ ਵੀ ਖੜਾ ਹੈ। ਸ਼ੇਰ ਨੂੰ ਇਸ ਤਰ੍ਹਾਂ ਕਰ ਦਿੰਦੇ ਨੇ, ਹਾਥੀ ਨੂੰ ਕਰ ਦਿੰਦੇ ਨੇ ਔਰ ਸਜਾ ਕੇ ਰੱਖਦੇ ਨੇ ਸਟਫ। ਆ ਚਿੜੀਆ ਘਰ ਚ ਦੇ ਅਜਾਇਬ ਘਰ ਚ ਆਮ ਦੇਖੀਦਾ ਹੈ ਜੀ। ਬੁੱਤ ਕਹਿ ਲਓ, ਸਟਫਡ ਐਨੀਮਲਸ ਕਹਿ ਲਓ, ਉਹਨਾਂ ਨੂੰ ਆਖੀਦਾ ਮੂਰੇ। ਤੂੰ ਕਹਿੰਦੇ ਨੇ ਕਿ ਜਿਹੜੇ ਦੁਸ਼ਟ ਹੈ ਉਹ ਆਤਮਕ ਮੌਤ ਤੇ ਮਰੇ ਹੁੰਦੇ ਨੇ, ਤੇ ਉਹ ਤੇ ਇੰਜ ਨੇ ਜਿਵੇਂ ਮੂਰੇ ਨੇ, ਸਟਫਡ ਐਨੀਮਲ ਜਿਵੇਂ ਭਰ ਕੇ ਰੱਖੇ। ਭਾਵ ਅਸਲ ਜ਼ਿੰਦਗੀ ਉਹਨਾਂ ਦੀ ਆਤਮਕ ਹੈ ਹੀ ਕੋਈ ਨੀ, ਉਹ ਤੇ ਮਰਿਆ ਵਰਗੇ ਹੀ ਨੇ ਜਿਵੇਂ ਮੁਰਦਾ ਖਲੋਤਾ ਹੈ। ਨਾਨਕ,
ਨਾਨਕ ਰੱਤਾ ਸੱਚ ਨਾਏ ਹਰ ਵੇਖੈ ਸਦਾ ਹਜੂਰੇ।
ਨਾਨਕ ਰੱਤਾ ਸੱਚ ਨਾਏ, ਜਿਹੜਾ ਪ੍ਰਭੂ ਦੇ ਨਾਮ ਨਾਲ ਰੰਗਿਆ ਗਿਆ, ਰੱਤਾ ਰੰਗਿਆ, ਸੱਚ ਨਾਏ ਪ੍ਰਭੂ ਦੇ ਨਾਮ ਨਾਲ, ਉਹਦੇ ਲਈ ਕੀ ਆਖਿਆ? ਹਰ ਵੇਖੇ ਸਦਾ ਹਜ਼ੂਰੇ, ਜਿਹੜਾ ਉਹਦੇ ਪਿਆਰ ਦੇ ਰੰਗ ਵਿੱਚ ਰੰਗਿਆ ਗਿਆ ਉਹਨੂੰ ਹਰ ਥਾਂ ਪਰਮਾਤਮਾ ਦਿਸਦਾ ਹੈ।
ਮਹਾ ਬਾਰਾਂ ਮਹਾ ਮਾਜ ਮਹਿਲਾ ਪੰਜਵਾਂ ਘਰ ਚੌਥਾ।
ਬਹੁਤ ਬਿਲਕੁਲ ਮੌਕੇ ਸਿਰ ਆਇਆ ਬਾਰਾਂ ਮਾਹ ਵੀ। ਬਾਰਾਂ ਮਾਹਾਂ ਮਾਜ ਮਹਿਲਾ ਪੰਜਵਾਂ ਘਰ ਚੌਥਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਬਾਣੀ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦੇਵਾਂ ਸਿਰਲੇਖ। ਬਾਰਾਂ ਮਾਹਾਂ ਬਾਰਾਂ ਮਹੀਨਿਆਂ ਤੇ ਬਾਣੀ ਦੁਆਰਾ ਉਪਦੇਸ਼, ਪੰਚਮ ਪਾਤਸ਼ਾਹ ਮਨੁੱਖਤਾ ਨੂੰ ਇਸ ਬਾਣੀ ਦੁਆਰਾ ਉਪਦੇਸ਼ ਕਰਦੇ ਨੇ। ਸਾਨੂੰ ਪਹਿਲਾਂ ਇਹ ਇੱਕ ਭੁਲੇਖਾ ਦੂਰ ਕਰਨ ਜੋਗਾ ਹੈ ਕਿ ਮਤ ਸਮਝਣਾ ਕੋਈ ਇੱਕ ਮਹੀਨਾ ਦੂਜੇ ਮਹੀਨੇ ਨਾਲੋਂ ਜ਼ਿਆਦਾ ਪਵਿੱਤਰ ਹੈ, ਐਸੀ ਮਾਨਤਾ ਬੜੀ ਗਲਤ ਹੈ, ਬਿਲਕੁਲ ਗਲਤ ਹੈ। ਸਮਝਾਉਣਾ ਕਿਉਂ ਗਲਤ ਹੈ? ਔਰ ਸਾਡੀ ਮਾਨਤਾ ਐਸੀ ਹੈ, ਮੈਂ ਵੇਖਦਾ ਮਾਘੀ ਨੂੰ ਮਹਾਨਤਾ ਦਿੱਤੀ ਗਈ ਹੈ, ਇਹ ਤੇ ਬੜਾ ਪਵਿੱਤਰ ਮਹੀਨਾ ਹੈ, ਦੂਜਿਆਂ ਨਾਲੋਂ ਪਵਿੱਤਰ ਹੈ। ਔਰ ਇਹ ਮਾਨਤਾ ਇੰਨੀ ਗਲਤ ਹੈ ਕਿ ਸਿੱਖੀ ਅਸੂਲਾਂ ਨੂੰ ਤੋੜ ਕੇ ਰੱਖ ਦਿੰਦੀ ਹੈ, ਕਿਉਂਕਿ ਜੋ ਗੁਰੂ ਮਹਾਰਾਜ ਕਹਿੰਦੇ ਨੇ ਉਸ ਨੂੰ ਪਹਿਲਾਂ ਸੁਣੋ ਤੇ ਇਹ ਭਰਮ ਟੁੱਟ ਜਾਣਗੇ। ਹੁਣ ਵੇਖੋ ਪੰਨਾ 136 ਅਖੀਰਲੀ ਤੁਕ ਪਹਿਲਾਂ ਸਮਝਾਵਾਂ ਕੀ ਆਖਦੇ ਨੇ ਪਾਤਸ਼ਾਹ। ਆਖਦੇ ਨੇ ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਮਾਹ ਤੋਂ ਭਾਵ ਮਹੀਨੇ, ਦਿਵਸ ਦਿਨ, ਮੂਰਤ ਤੋਂ ਭਾਵ ਮਹੂਰਤ ਭਲੇ। ਸਾਰੇ ਹੀ ਮਹੀਨੇ, ਸਾਰੇ ਹੀ ਦਿਨ, ਸਾਰੀਆਂ ਮਹੂਰਤਾਂ ਭਲੀਆਂ ਨੇ ਜਿਸ ਕੋ ਨਦਰ ਕਰੇ, ਜਿਸ ਤੇ ਮਹਾਰਾਜ ਦੀ ਕਿਰਪਾ ਹੋਵੇ। ਤਾਂ ਫਿਰ ਆਖਦੇ ਨੇ ਨਾਨਕ ਮੰਗੈ ਦਰਸ਼ ਦਾਨ, ਕਿਰਪਾ ਕਰੋ ਹਰੇ ਮੰਗਣ ਵਾਲੀ ਚੀਜ਼ ਦੀ ਕੋਈ ਹੈ ਦਰਸ਼ਨ ਦਾ ਦਾਨ, ਉਸਦੀ ਅਨੁਭਵਤਾ, ਇਹ ਮੰਗਣ ਜੋਗੀ ਚੀਜ਼ ਹੈ। ਚੰਗੇ ਜਾਂ ਮੰਦੇ ਕੋਈ ਮਹੀਨੇ ਨਹੀਂ ਹੁੰਦੇ, ਜੇ ਕੋਈ ਇੱਕ ਮਹੀਨਾ ਚੰਗਾ ਹੈ ਤੇ ਫਿਰ ਦੂਜੇ ਉਸ ਤੋਂ ਘੱਟ ਚੰਗੇ ਹੋ ਗਏ, ਜੇ ਕੋਈ ਇੱਕ ਖਾਸ ਦਿਨ ਚੰਗਾ ਹੈ ਤੇ ਦੂਜੇ ਦਿਨ ਘੱਟ ਚੰਗੇ ਹੋ ਗਏ, ਇੱਕ ਮੂਰਤ ਚੰਗੀ ਹੈ ਤੇ ਦੂਜੀਆਂ ਮੂਰਤਾਂ ਤੁਹਾਡੇ ਲਈ ਠੀਕ ਨਹੀਂ ਹੈ। ਔਰ ਇਹ ਗੁਰੂ ਦਾ ਉਪਦੇਸ਼ ਨਹੀਂ ਹੈ, ਇਹ ਸਭ ਮਨਮੁਖਤਾ ਹੈ ਔਰ ਇਹ ਪੁਰਾਣੇ ਜ਼ਮਾਨੇ ਤੋਂ ਇਸੇ ਤਰ੍ਹਾਂ ਤੁਰੀ ਆ ਰਹੀ ਹੈ। ਔਰ ਫਿਰ ਤੁਸੀਂ ਦੇਖੋਗੇ ਕਿ ਹਰ ਇੱਕ ਮਹੀਨੇ ਦੁਆਰਾ ਉਪਦੇਸ਼ ਹੈ ਤੇ ਉਪਦੇਸ਼ ਇੱਕੋ ਹੀ ਹੈ, ਮਹੀਨਾ ਕੋਈ ਲੈ ਲਓ, ਉਪਦੇਸ਼ ਤੇ ਜਪਣ ਦਾ ਹੈ, ਨਾਮ ਜਪਣ ਨੂੰ ਆਖਿਆ ਗਿਆ, ਕੋਈ ਵੱਖਰਾ ਉਪਦੇਸ਼ ਨਹੀਂ ਹੈ। ਇਹ ਨਹੀਂ ਆਖਿਆ ਕਿ ਕਿਸੇ ਖਾਸ ਮਹੀਨੇ ਤੁਸੀਂ ਕੋਈ ਖਾਸ ਗੱਲ ਕਰਨੀ ਹੈ ਤੇ ਤਾਂ ਤੁਸੀਂ ਉੱਪੜ ਜਾਓਗੇ, ਹਰ ਇੱਕ ਮਹੀਨੇ ਦੁਆਰਾ ਪ੍ਰਭੂ ਨਾਲ ਜੋੜਿਆ ਗਿਆ ਹੈ। ਸਿਰਫ ਇਹ ਹੈ ਕਿ ਉਪਦੇਸ਼ ਦੇਣ ਦਾ ਤਰੀਕਾ ਵੱਖ ਵੱਖ ਅੱਖਰ ਜੋੜ ਕੇ ਵੱਖ ਵੱਖ ਖਿਆਲਾਂ ਦੁਆਰਾ ਤੁਹਾਨੂੰ ਦਿੱਤਾ ਗਿਆ ਹੈ, ਲੇਕਿਨ ਉਪਦੇਸ਼ ਬੇਸਿਕਲੀ ਇੱਕੋ ਹੀ ਹੈ ਹਰ ਮਹੀਨੇ ਦਾ, ਕਿ ਉਸ ਪਰਮਾਤਮਾ ਨਾਲ ਉਸਦਾ ਨਾਮ ਜਪ ਕੇ ਜੁੜ ਜਾਓ। ਤੋ ਆਓ ਬਾਣੀ ਸਰਵਣ ਕਰੀਏ। ਕਿਰਤ ਕਰਮ ਕੇ ਵਿਛੜੇ, ਵਿਛੜੇ ਨਹੀਂ ਕਹਿਣਾ ਵਿਛੜੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਿਰਤ ਕਰਮ ਕੇ ਆਪਣੇ ਕੀਤੇ ਕਰਮਾਂ ਕਰਕੇ ਹੇ ਪ੍ਰਭੂ ਤੇ ਤੋਂ ਵਿਛੜੇ ਸਾਂ। ਕਿਰਤ ਕਰਮ ਕੇ ਵਿਛੜੇ, ਮੰਦੇ ਕਰਮ ਕੀਤੇ ਸਨ ਤਾਂ ਤੇ ਤੋਂ ਦੂਰੀ ਪੈਂਦੀ ਚਲੀ ਗਈ, ਤੇ ਤੋਂ ਦੂਰ ਹੋ ਗਏ, ਤੋ ਵਿਛੋੜਾ ਹੈ ਆਪਣੇ ਕੀਤੇ ਕਰਮਾਂ ਕਰਕੇ। ਕਿਰਤ ਕਰਮ ਕੇ ਵਿਛੜੇ, ਵਿਛੜ ਗਏ ਆ, ਦੂਰੀ ਪੈ ਗਈ ਹੈ, ਪਰ ਹੁਣ ਕਿਰਪਾ ਕਰੋ, ਕਰ ਕਿਰਪਾ ਹੈ ਮਾਲਕ, ਤੂੰ ਕਿਰਪਾ ਕਰ ਮੇਰੇ ਤੇ, ਰਹਿਮਤ ਕਰ, ਮੇਲੋ ਆਪਣੇ ਨਾਲ ਮੇਲ ਲਓ, ਬੇਸ਼ੱਕ ਹੈਨ ਦੋਖ ਪਾਪ ਮੌਜੂਦ ਹਨ ਮੇਰੇ ਤੇ, ਪਰ ਫਿਰ ਵੀ ਕਿਰਪਾ ਕਰੋ ਤੇ ਬਖਸ਼ ਲਓ ਮੈਨੂੰ, ਆਪਣੇ ਨਾਲ ਮੇਲ ਲਓ। ਚਾਰ ਕੁੰਟ ਦਹਿ ਦਿਸ ਭਰਮੇ ਥਕ ਆਏ ਪ੍ਰਭ ਕੀ ਸ਼ਾਨ। ਚਾਰ ਕੁੰਟ ਕਹਿੰਦੇ ਨੇ ਚਾਰੇ ਖੂੰਜੇ ਚੁਫੇਰੇ, ਚਾਰ ਚੁਫੇਰੇ ਫਿਰ ਲੈ, ਚਾਰ ਕੁੰਟ ਦਹਿ ਦਿਸ ਦਸੇ ਦਿਸ਼ਾਵਾਂ ਵਿੱਚ, ਦਸ ਦਿਸ਼ਾਵਾਂ ਕਿਹੜੀਆਂ, ਅੱਠ ਤੇ ਉਂਝ ਆਪਾਂ ਗਿਣਨੇ ਨੇ ਨਾ, ਚਾਰ ਇਸ ਤਰ੍ਹਾਂ ਪਹਿਲਾਂ ਈਸਟ ਵੈਸਟ ਨੌਰਥ ਸਾਊਥ, ਫਿਰ ਇਹਨਾਂ ਦੇ ਦਰਮਿਆਨ ਦੀਆਂ ਨੌਰਥ ਈਸਟ ਨੌਰਥ ਸਾਊਥ, ਜਿਸ ਤਰ੍ਹਾਂ ਅੱਠ ਹੋ ਗਈਆਂ, ਇੱਕ ਉਤਲੀ ਦਿਸ਼ਾ ਇਨ ਦੀ ਅਪਰ ਡਾਇਰੈਕਸ਼ਨ, ਇੱਕ ਇਨ ਦੀ ਡਾਊਨਵਰਡ, ਇਹ ਦਸ ਦਸ ਦਿਸ਼ਾਵਾਂ ਇਸ ਤਰ੍ਹਾਂ ਗਿਣਦੇ ਨੇ। ਤੋ ਆਖਦੇ ਨੇ ਚਾਰ ਕੁੰਟ ਦੈ ਦਿਸ ਪ੍ਰਮੇ, ਸੁਖ ਸ਼ਾਂਤੀ ਦੀ ਖਾਤਰ, ਮਨ ਦੇ ਚੈਨ ਸਕੂਨ ਦੀ ਖਾਤਰ, ਹੇ ਪ੍ਰਭੂ ਅਸੀਂ ਧਰਤੀ ਤੇ ਸਾਰੀ ਜਗ੍ਹਾ ਫਿਰ ਚੁੱਕੇ ਹਾਂ, ਕਿਧਰੋਂ ਸ਼ਾਂਤੀ ਮਿਲੀ ਨਹੀਂ, ਕਿਧਰੋਂ ਚੈਨ ਮਿਲਿਆ ਨਹੀਂ, ਕਿਧਰੋਂ ਸਕੂਨ ਮਿਲਿਆ ਨਹੀਂ, ਥੱਕ ਗਏ ਇਸ ਨੂੰ ਲੱਭਦੇ ਲੱਭਦੇ, ਥੱਕ ਆਏ ਪ੍ਰਭ ਕੀ ਸ਼ਾਮ, ਹੇ ਪ੍ਰਭੂ ਥੱਕ ਕੇ ਟੁੱਟ ਕੇ ਹੁਣ ਤੇਰੇ ਦਰ ਤੇ ਆ ਗਏ ਹਾਂ, ਤੇਰੀ ਹਜ਼ੂਰੀ ਵਿੱਚ ਆ ਗਏ ਹਾਂ, ਤੇਰੇ ਸਾਹਮਣੇ ਆ ਗਏ ਹਾਂ, ਭਾਵ ਹੁਣ ਤੇਰਾ ਆਸਰਾ ਤੱਕਣਾ ਆਏ ਹਾਂ, ਹੁਣ ਤੇਰੇ ਦੁਆਰ ਤੇ ਆ ਗਏ ਹਾਂ, ਥੱਕ ਕੇ ਆਏ ਹਾਂ। ਔਰ ਇਹ ਵੀ ਜਾਣ ਲੈਣਾ, ਮਨੁੱਖ ਥੱਕ ਕੇ ਆਉਂਦਾ ਹੈ, ਪਹਿਲਾਂ ਤੇ ਆਪਣਾ ਢਿੱਲ ਆਉਂਦਾ ਹੈ, ਪਰ ਜ਼ੋਰ ਲਾਏਗਾ ਕਿ ਹੋਰ ਹੋਰ ਕੰਮਾਂ ਨਾਲ ਕਾਰਜ ਸਿੱਧ ਹੋ ਜਾਣ, ਜਦੋਂ ਨਹੀਂ ਹੁੰਦੇ ਨਾ ਤੇ ਫਿਰ ਥੱਕ ਕੇ ਪ੍ਰਭੂ ਵੱਲ ਮੁੜਦਾ, ਜਦੋਂ ਸਾਰੇ ਆਸਰੇ ਨਿਆਸਰੇ ਹੋ ਜਾਂਦੇ ਨੇ, ਜਦੋਂ ਦੂਸਰੇ ਆਸਰੇ ਆਸਰੇ ਜਾਪਦੇ ਨਹੀਂ, ਫਿਰ ਬੰਦਾ ਪ੍ਰਭੂ ਵੱਲ ਆਉਂਦਾ। ਤੇਨ ਦੁਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ। ਤੇਨ ਆਖਦੇ ਨੇ ਗਊ ਨੂੰ, ਦੁਧੇ ਤੇ ਬਾਹਰੀ ਜਿਹੜੀ ਭੱਜ ਜਾਏ ਗਾਂ, ਜਿਹੜੀ ਦੁੱਧ ਦੇਣੋਂ ਹਟ ਜਾਏ, ਜਿਹੜੀ ਖੰਡਰ ਹੈ, ਉਹ ਕਹਿੰਦੀ ਕਹਿੰਦੇ ਨੇ ਕਿਸ ਕੰਮ ਦੀ ਉਹ ਗਊ, ਜਿਹੜੀ ਦੁੱਧ ਨਾ ਦੇਵੇ ਉਹ ਗਊ ਨੂੰ ਕੌਣ ਪਾਲੇਗਾ ਪੋਸੇਗਾ, ਨਹੀਂ ਪਾਲਦਾ, ਕਿਉਂਕਿ ਦੁੱਧ ਨਹੀਂ ਦੇਦੀ, ਗਊ ਦਾ ਕੰਮ ਹੈ ਦੁੱਧ ਦੇਣਾ, ਦੁੱਧ ਨਹੀਂ ਦੇਂਦੀ ਤੇ ਗਊ ਨਿਕੰਮੀ ਹੋ ਗਈ। ਤੇਨ ਦੁਦੇ ਤੇ ਬਾਹਰੀ ਕਿਤੇ ਨਾ ਆਵੇ ਕਾਮ। ਹੋਰ ਉਹ ਕਿਸ ਕੰਮ ਆ ਸਕਦੀ ਹੈ ਗਊ, ਉਸ ਨੂੰ ਤੁਸੀਂ ਖੇਤ ਵਾਹਣ ਲਈ ਜੋਤ ਨਹੀਂ ਸਕਦੇ, ਹੋਰ ਕੋਈ ਕੰਮ ਉਸ ਤੋਂ ਲੈ ਨਹੀਂ ਸਕਦੇ, ਤਾਂ ਗਊ ਨਿਕੰਮੀ ਹੋ ਗਈ। ਇਸੇ ਤਰ੍ਹਾਂ ਹੇ ਪ੍ਰਭੂ, ਉਹ ਮਨੁੱਖ ਵੀ ਨਿਕੰਮਾ ਹੈ, ਉਹਦੀ ਆਤਮਾ ਕਿਸੇ ਕੰਮ ਦੀ ਨਹੀਂ ਜੇ ਉਹ ਮਨੁੱਖ ਪ੍ਰਭੂ ਨਾਲ ਜੁੜਿਆ ਨਹੀਂ। ਉਹਦਾ ਵੀ ਹਾਲ ਇਹ ਹੀ ਹੈ ਜਿਹੇ ਜਾ ਗਊ ਦਾ ਹੈ ਜੋ ਦੁੱਧ ਤੋਂ ਭੱਜ ਗਈ ਹੈ, ਨਸ ਗਈ ਹੈ। ਤੇਨ ਦੁਦੇ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸ਼ਾਖ ਕੁਮਲਾਵਤੀ, ਸਾਖ ਨਹੀਂ ਸ਼ਾਖ, ਜਲ ਬਿਨ ਸ਼ਾਖ ਕੁਮਲਾਵਤੀ ਉਪਜੈ ਨਾਹੀ ਦਾਮ। ਸ਼ਾਖ ਆਖਦੇ ਨੇ ਫਸਲ ਨੂੰ, ਪਾਣੀ ਤੋਂ ਬਿਨਾ ਜਿਹੜੀ ਫਸਲ ਹੈ ਨਾ ਇਹ ਕੁਮਲਾ ਜਾਂਦੀ ਹੈ, ਤਾਂ ਫਿਰ ਜਦੋਂ ਫਸਲ ਹੀ ਕੁਮਲਾ ਗਈ ਪਾਣੀ ਤੋਂ ਬਿਨਾ, ਤਾਂ ਫਿਰ ਦਾਣਾ ਨਹੀਂ ਪਏਗਾ, ਅਨਾਜ ਨਹੀਂ ਆਏਗਾ। ਉਹ ਫਸਲ ਜਿਹੜੀ ਫਲ ਦੇਣ ਤੋਂ ਪਹਿਲਾਂ ਹੀ ਕੁਮਲਾ ਜਾਏ ਤੇ ਫਿਰ ਉਹ ਕਿਸ ਕੰਮ ਦੀ? ਕਹਿੰਦੇ ਨੇ ਉਪਜੇ ਨਾਹੀ ਦਾਮ, ਉਹ ਤਾਂ ਕੋਈ ਪੈਸੇ ਨਹੀਂ ਵੱਟੇ ਜਾਣੇ ਉਸ ਫਸਲ ਤੋਂ। ਉਪਜੈ ਨਾਹੀ ਦਾਮ, ਦਾਮ ਦਮੜੇ, ਐਸੀ ਫਸਲ ਜਿਸ ਨੂੰ ਪਾਣੀ ਨਹੀਂ ਮਿਲਿਆ ਉਹ ਕੁਮਲਾ ਜਾਏਗੀ। ਤੇ ਐਸੀ ਫਸਲ ਨੂੰ ਕਹਿੰਦੇ ਨੇ ਦਾਣਾ ਨਹੀਂ ਪੈਂਦਾ, ਅਨਾਜ ਨਹੀਂ ਹਾਸਲ ਹੋਏਗਾ ਉਸ ਤੋਂ, ਤਾਂ ਫਿਰ ਪੈਸਾ ਕੁਛ ਉਸ ਤੋਂ ਮਿਲੇਗਾ ਨਹੀਂ, ਤਾਂ ਫਸਲ ਵੀ ਕਿਸ ਕੰਮ? ਇਸੇ ਤਰ੍ਹਾਂ ਮਨੁੱਖ ਜੇ ਜਪਦਾ ਨਹੀਂ, ਜਪ ਨੂੰ ਫਲ ਲੱਗਦਾ ਹੈ, ਭਗਤੀ ਨੂੰ ਫਲ ਲੱਗਦਾ ਹੈ, ਉਹ ਫਲ ਹੀ ਪਰਵਾਹ ਨੇ। ਉਹ ਫਲ ਦੀ ਕੀਮਤ ਹੈ ਜੋ ਭਗਤੀ ਨੂੰ ਲੱਗਦਾ ਹੈ, ਜਪ ਨੂੰ ਲੱਗਦਾ ਹੈ। ਜੇ ਜਪਿਆ ਨਹੀਂ, ਜੇ ਭਗਤੀ ਨਹੀਂ ਕੀਤੀ, ਤੇ ਸਾਡੀ ਹਾਲਤ ਵੀ ਉਹ ਫਸਲ ਵਰਗੀ ਏ ਜਿਸ ਨੂੰ ਪਾਣੀ ਨਹੀਂ ਮਿਲਿਆ। ਜਿਹਨੇ ਨਾਮ ਜਲ ਨਹੀਂ ਪੀਤਾ, ਜਿਹਨੇ ਅੰਮ੍ਰਿਤ ਜਲ ਨਹੀਂ ਪੀਤਾ, ਉਹ ਤੇ ਕੁਮਲਾਈ ਫਸਲ ਹੈ, ਉਹਦੀ ਕੀਮਤ ਕੋਈ ਨਹੀਂ, ਕੋਈ ਮੁੱਲ ਨਹੀਂ ਉਹਦਾ। ਹਰ ਨਾ ਨਾ ਮਿਲੀਏ ਸਾਜਨ ਹੈ, ਕੱਤ ਪਾਈਏ ਬਿਸਰਾਮ, ਨਾ ਆਖਦੇ ਨੇ ਖਸਮ ਨੂੰ, ਮਾਲਕ ਨੂੰ। ਹਰ ਨਾ ਹਰੀ ਨਾ, ਹਰੀ ਖਸਮ, ਹਰੀ ਮਾਲਕ, ਨਾ ਮਿਲੀਏ ਐਸ ਜ਼ਿੰਦਗੀ ਵਿੱਚ ਇਹ ਜੂਨ ਪਾ ਕੇ, ਮਨੁੱਖਾ ਜੂਨ ਪਾ ਕੇ ਜੇ ਪ੍ਰਭੂ ਨੂੰ ਮਿਲੀਏ ਨਾ, ਨਾ ਤੋਂ ਪਾਓ ਮਾਲਕ ਪ੍ਰਭੂ, ਜੇ ਮਾਲਕ ਪ੍ਰਭੂ ਨੂੰ ਮਿਲ ਨਾ ਸਕੀਏ ਇਹ ਮਨੁੱਖਾ ਜੂਨੀ ਵਿੱਚ, ਹਰੀ ਨਾ ਨਾ ਮਿਲੀਏ ਸਾਜਨ ਹੈ, ਸਾਜਨ ਹੈ ਪ੍ਰੀਤਮ, ਆਪਣੇ ਉਸ ਪ੍ਰੀਤਮ ਮਾਲਕ ਨੂੰ, ਉਸਨੇ ਪਿਆਰੇ ਮਾਲਕ ਨੂੰ ਜੇ ਨਾ ਮਿਲ ਸਕੀਏ, ਕੱਤ ਪਾਈਏ ਬਿਸਰਾਮ, ਤੋ ਭਾਈ ਸੁਖ ਆਰਾਮ ਕਿਵੇਂ ਮਿਲੇਗਾ? ਬਿਸਰਾਮ ਤੋਂ ਭਾਵ ਸੁਖ ਆਰਾਮ, ਸੁਖ ਚੈਨ, ਜ਼ਿੰਦਗੀ ਚ ਸੁਖ ਚੈਨ ਕਿਵੇਂ ਮਿਲੇਗਾ? ਮਿਲ ਨਹੀਂ ਸਕਦਾ ਜਦ ਤੱਕ ਉਸ ਮਾਲਕ ਪ੍ਰਭੂ ਨੂੰ ਪਾ ਨਾ ਲਈਏ, ਜਦ ਤੱਕ ਉਸ ਨੂੰ ਹਿਰਦੇ ਘਰ ਅੰਦਰ ਅਨੁਭਵ ਨਾ ਕਰ ਲਈਏ। ਇਹ ਦੇਖ ਲਓ ਹੁਣ ਦੀ ਗੱਲ ਹੈ, ਜਿਉਂਦਿਆਂ ਜੀ ਦੀ ਗੱਲ ਹੈ, ਇਹ ਨਹੀਂ ਕਿ ਮਰ ਕੇ ਪਾਈਏ। ਆਖਰੇ ਨੇ ਇਸ ਵੇਲੇ ਜੇ ਹਰੀ ਨਾ ਨਾ ਮਿਲੀਏ ਸਾਜਨੇ, ਹੁਣ ਅੱਗੋਂ ਦੀ ਗੱਲ ਨਹੀਂ, ਕਿਉਂਕਿ ਸੁਖ ਚੈਨ ਤੇ ਹੁਣ ਚਾਹੀਦਾ, ਵਿਸਰਾਮ ਤੇ ਹੁਣ ਚਾਹੀਦਾ, ਮਰ ਕੇ ਥੋੜੋ ਵਿਸਰਾਮ ਲੈਣਾ, ਵਿਸਰਾਮ ਤੇ ਜਿਉਂਦਿਆਂ ਜੀ ਚਾਹੀਦਾ। ਜੇ ਹੁਣ ਵਿਸਰਾਮ ਨਾ ਮਿਲਿਆ ਤੇ ਮਰ ਕੇ ਕੀ ਮਿਲੇਗਾ? ਤੂੰ ਕਹਿੰਦੇ ਨੇ ਜੇ ਹੁਣ ਪਰਮਾਤਮਾ ਨੂੰ ਮੈਂ ਅੰਦਰ ਮਹਿਸੂਸ ਨਾ ਕਰਾਂ, ਤਾਂ ਫਿਰ ਮਨ ਦਾ ਚੈਨ ਸਕੂਨ ਕਿੱਥੋਂ ਮਿਲਣ ਵਾਲਾ ਹੈ? ਹਾਂਜੀ, ਜਿਤ ਕਰ ਹਰਿਕੰਤ ਨਾ ਪ੍ਰਗਟਈ, ਪ੍ਰਗਟਈ ਜਿਤ ਕਰ ਹਰਿਕੰਤ ਨਾ ਪ੍ਰਗਟਈ, ਪਾਠ ਨਗਰ ਸੇ ਗ੍ਰਾਮ, ਪਾਠ ਤੋਂ ਭਾਵ ਪੱਠੀ। ਜਿਤ ਕਰ ਜਿਸ ਹਿਰਦੇ ਘਰ ਵਿੱਚ ਹਰਿਕੰਤ, ਹਰੀ ਮਾਲਕ ਨਾ ਪ੍ਰਗਟਈ ਨਹੀਂ ਵਸਦਾ, ਜਿਸ ਹਿਰਦੇ ਘਰ ਵਿੱਚ ਉਹ ਪ੍ਰਭੂ ਮਾਲਕ ਨਹੀਂ ਵਸਦਾ, ਉਹ ਹਿਰਦਾ ਕਰਕੇ ਹੋ ਜਾ ਪੱਠੀ ਵਰਗਾ। ਪਾਠ ਨਗਰ ਸੇ ਗ੍ਰਾਮ, ਨਾ ਹੀ ਉਹ ਹਿਰਦਾ ਕਰ, ਬਲਕਿ ਸਰੀਰ ਨਗਰੀ ਸਾਰੀ ਉਹ ਤੇ ਪੱਠੀ ਵਾਂਗੂ ਤਪ ਰਹੀ ਹੈ। ਉਹ ਹਿਰਦਾ ਵੀ ਤਪ ਰਿਹਾ, ਉਹ ਸਾਰਾ ਸਰੀਰ ਹੀ ਤਪ ਰਿਹਾ, ਪੱਠੀ ਵਾਂਗ ਤਪ ਰਿਹਾ। ਪਾਠ ਨਗਰ ਸੇ ਗ੍ਰਾਮ, ਉਹ ਪਿੰਡ ਕੀ ਹੈ ਸਰੀਰ ਪਿੰਡ, ਗ੍ਰਾਮ ਕੀ ਹੈ ਸਰੀਰ ਘਰ, ਉੱਥੇ ਤਪ ਰਿਹਾ, ਉੱਥੇ ਪੱਠੀ ਵਾਂਗੂ ਤਪ ਰਿਹਾ, ਉੱਥੇ ਤੇ ਸੁੱਖ ਸ਼ਾਂਤੀ ਦੀ ਗੱਲ ਹੀ ਨਹੀਂ। ਸਰਬ ਸ਼ਿੰਗਾਰ ਕੰਬੋਲ ਰਸ ਸੁਣ ਦੇਹੀ ਸਭ ਖਾਮ, ਇੱਥੇ ਤੁਲਨਾ ਦਿੰਦੇ ਨੇ, ਕਹਿੰਦੇ ਨੇ ਕੋਈ ਔਰਤ ਹੈ ਸਿਰ ਤੇ ਖਸਮ ਨਹੀਂ ਹੈ, ਖਸਮ ਨਾਲ ਪਿਆਰ ਨਹੀਂ ਹੈ, ਉਹ ਸਾਰੇ ਸ਼ਿੰਗਾਰ ਕਰਦੀ ਹੈ, ਸਰਬ ਸ਼ਿੰਗਾਰ ਸਾਰੇ ਸ਼ਿੰਗਾਰ ਕਰਦੀ ਹੈ, ਚੰਗੇ ਕੱਪੜੇ ਵੀ ਪਾਉਂਦੀ ਹੈ, ਗਹਿਣਾ ਵੀ ਪਾਉਂਦੀ ਹੈ, ਹੋਰ ਵੀ ਹਰ ਇੱਕ ਪ੍ਰਕਾਰ ਦਾ ਸ਼ਿੰਗਾਰ ਕਰਕੇ ਰੱਖਦੀ ਹੈ। ਤੰਬੋਲ ਰਸ, ਤੰਬੋਲ ਆਖਦੇ ਨੇ ਪਾਨ ਨੂੰ, ਤੰਬੋਲ ਰਸ ਪਾਨ ਚ ਬੜਾ ਚਬਾਇਆ ਜਾਂਦਾ ਸੀ।